ਸਿਉਂ ਦੇ ਵਾਹਿ ਜੋਰ ਚਰਨ ਗਹੋਂ ਬਕੋਂ ਸੁਬਰਸਨਾ ਬੀਜੈ ਪ੍ਰਾਣ ਕੋਰ ਮਨ ਤਾਂ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਧਾ ਸੰਜੋਰ ਰਸ ਮਹਿ ਮਗਨ ਹੋਤ ਕਿਰਪਾ ਤੇ ਮਾਂ ਵਿਖਿਆ ਤੇ ਤੋਰ ਆਇਓ ਸ਼ਰਨ ਦੀਨ ਦੁਖ ਭੰਜਨ ਚਿਤਵੋ ਤੁਮਰੀ ਓਰ ਅਭੈ ਬਲਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਚੋਰ ਹਰ ਸੋਂ ਦੇਵੈ ਜੋਰ ਕੋਈ ਜਾਨ ਹਰ ਸੋਂ ਦੇਵੈ ਜੋਰ ਹਰ ਸੋਂ ਦੇਵੈ ਜੋਰ
ਸਾਰੇ ਪ੍ਰੇਮੀ ਵਿਆਰਾਂ ਨੂੰ ਛੱਡ ਕੇ ਸ਼ਹਿਨਸ਼ਾਹ ਦੀ ਹਜ਼ੂਰੀ ਚ ਪਹੁੰਚੇ ਹਾਂ। ਆਪਣੇ ਗੁਰੂ ਨੂੰ ਸ਼ਰਧਾ ਨਾਲ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ, ਭਾਈ ਭਾਈਆਂ ਵਾਲੇ ਪਾਸੇ ਬੈਠੋ, ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਜਿਸ ਵਾਸਤੇ ਗੁਰੂ ਦੀ ਹਜ਼ੂਰੀ ਚ ਪਹੁੰਚੇ ਹਾਂ ਉਹ ਸਾਡਾ ਕੀ ਫਰਜ਼ ਹੈ ਇੱਥੇ ਆਉਣ ਦਾ। ਜੋ ਗੁਰੂ ਦਾ ਉਪਦੇਸ਼ ਹੈ ਉਸ ਨੂੰ ਸੁਣਨ ਵਾਸਤੇ ਆਏ ਹਾਂ। ਜਿੰਨਾ ਚਿਰ ਕੋਈ ਗੱਲ ਸੁਣੀ ਨਾ ਜਾਵੇ ਉਸ ਦੀ ਤਾਕਤ ਔਰ ਗੁਣਾਂ ਦਾ ਪਤਾ ਨਹੀਂ ਲੱਗਦਾ ਹੁੰਦਾ। ਸੁਣਨ ਸੇ ਫਿਰ ਹੌਲੀ ਹੌਲੀ ਉਸ ਦੇ ਲਵੇ ਨੂੰ ਹੋਣਾ ਪੈਂਦਾ। ਜਦ ਲਵੇ ਲੱਗ ਜਾਵੇਗਾ ਨਾ ਫਿਰ ਇਹਨੂੰ ਅਨੁਭਵ ਹੋ ਜਾਵੇਗਾ ਵੀ ਜੋ ਮੈਂ ਸੁਣਦਾ ਸੀ ਵੀ ਗੁਰਬਾਣੀ ਦੇ ਵਿੱਚ ਇਤਨੀ ਤਾਕਤ ਹੈ, ਗੁਰੂਆਂ ਦੇ ਵਿੱਚ ਇਤਨੀ ਤਾਕਤ ਹੈ, ਮਹਾਂਪੁਰਸ਼ਾਂ ਦੇ ਵਿੱਚ ਇਤਨੀ ਤਾਕਤ ਹੈ, ਤਾਂ ਫਿਰ ਇਸ ਨੂੰ ਜਿੰਨਾ ਚਿਰ ਸਰੋਤ ਨਹੀਂ ਪੈਂਦੀ ਤਾਂ ਪਤਾ ਨਹੀਂ ਲੱਗਦਾ ਹੁੰਦਾ। ਉਹ ਬਹੁਤ ਦੁਨੀਆ ਅੰਧ ਧੁੰਦ ਦੇ ਵਿੱਚ ਹੀ ਫਿਰੀ ਜਾਂਦੀ ਹੈ, ਨਾ ਕੁਛ ਲੱਭਦਾ ਹੈ ਨਾ ਕੁਛ ਉੱਥੋਂ ਮਿਲਦਾ ਹੈ। ਅਸੀਂ ਕੋਟਲੇ ਚ ਹੀ ਲਖੇ, ਅੱਜ ਕੋਟਲੇ ਚ ਹੀ ਉਹਤੇ ਹਦਰ ਸ਼ੇਖ ਦੀ ਕਬਰ ਹੈ, ਮੁਸਲਮਾਨ ਸੀ ਉਹ। ਆਪਾਂ ਤਾਂ ਲੰਬੀ ਵਿਚਾਰ ਨਹੀਂ ਨਾ ਕਰਦੇ, ਦਾੜੀਆਂ ਤੇ ਨੀਲੀਆਂ ਪੱਗਾਂ ਬੰਨੀਆਂ ਹੋਈਆਂ ਮੁਸਲਮਾਨ ਦੇ ਪਿੱਛੇ ਫਿਰਦੇ ਨੇ ਉੱਥੇ। ਦੱਸੋ ਆਪਾਂ ਨੂੰ ਸਿਆਣੇ ਕੌਣ ਕਹਿ ਦੂਗਾ। ਹਾਂ ਉਹ ਇੱਕ ਮੰਤਰੀ ਆਦਮੀ ਹੋਇਆ, ਮੰਤਰੀ जैसे बंगाल दे विच लोग मंत्र जानदे सन, जैसे गुरु नानक देव महाराज जी बंगाल दे विच गए, यह हदर शेख भी उधरों ही सिख के आया सीगा, जिवें कांशी दे विच पढ़ाई हुंदी है। ता फिर मरदाना कहना महाराज मैं पानी पिया वा, छाह लगी हुई है। कहते मरदाना पिया भाई पानी, असी आने वो चलिया गया। अगे जाके उन्होंने देखिया मंत्र पढ़ के उसके गल च तागा पाता, मीडा बना लिया। मीडा बना लिया, मरदाना आया ही ना। कादे ना मीडा बनाया, मंत्र सी बस, और कुछ नहीं सी। ये जेड़े मंत्रा जंत्रा वाले ने खबर नहीं किड़े नरकों नूं जाणगे। तुसी उत्थे भज्जे फिरदे हो कोटले उहदे आले दुआले। पुराना रवाज भी है, साखी महाराज भी सुणाउंदे हुंदे सी। ये मंत्र दे बल करके रूम बादशाह दी लड़की लिआउंदा हुंदा सी रात नूं जाके, मंत्र दे बल करके। पर मन दी शांति नहीं है, आपां ने उही लक बन लिया। और इस तरह दे नाल फिर वो लड़की फिर छड़े आया करे। तो उस दे जेड़े भरा सन उन्होंने पूछया भी की गल है। वो कह लगी मैनू तो एक मंत्री आदमी है, कोई कोटले रहिंदा है, हजर शेख है, मुसलमान है, वो जानदा मंत्र। हुण मरदाने नूं भी मीडा मनाए लिया, वो मंत्र होर की है। हो सच्चे मंत्र नूं छड के झूठिया मंत्रा ने मगर फिरना, नाले मंत्र की सार दूगा उत्थे। किवें दुनिया बकरे चक्की फिरदी है उत्थे, ला थोड़े च भी आउणगे अद्धे जिहड़े गए नहीं अजे। मन उहनां दा कोटले होऊगा वी हदर शेख ना किते फड़ लवे। हदर शेख दी की ताकत है, फड़ लूगा। 3900 हदर शेख फिरदा इत्थे गुरु घर दे विच। तां इह जितनियां गुप्त रूहां ने सारियां रोंदियां फिरदियां ने वी साडा भला हो जावे। ओ दुनिया उही चक के बन के नकोटियां भज लैंदी है। ओ कहण लगे भी तेरा छुटकारा कैसे हो सकदा है। उन्होंने कहा भी तू उन्हें यूं पुछी भी जे वो लड़की ने पूछा जे तू मर गया जा मारता किसी ने तो फिर मैनू कौन सांभेगा, मेरा बादी वारस कौन है। वो कह लगा मैनू कोई मार ही नहीं सकता, मेरे को बंतर ऐसे ने एक विधि है जाए मैनू किसी ने मारना हो। उन्हें पूछ लिया कहने की विधि है वो। कह लगा जद मैं टट्टी बैठा होऊंगा ना उस टाइम मंत्र नहीं चलता, उस टाइम मैं मर सकता जे कोई मारे। वो फिर जब लड़की नू लेके आया ना, वो लड़की कहनी मैं सरों केर दी जाऊं पिछे पिछे आ जाओ कोठले आ जाओ मेरे मगर। वो मंत्र ना चक के लिया दी, देख लो मंत्रा की भी ताकत है। पर जोड़ा गुरमंत्र है ना ये सारिया का श्रोमणी मंत्र है। वो कल्पना करते ने मंत्र ने जेड़े जोड़ा गुरमंत्र है ये शांति पैदा करता है। तिना लोगों चौदह भवनों के सारिया का बड़ा सुख है मन की शांति, पीस ऑफ माइंड कहते ने जी। खुआ गए उहदे भरा सी जिहड़े कोटले आ गए, हुण उहनूं इन्ना ग्यान ही नहीं है। वह कड़ा अंतरजामी सीगा, मंत्र जाणदा सी बस, होर की सी। वह ऐं गेड़ा रखते रहे रखते रहे। अजकल ऐं तां है नहीं पलश लगे हुए ने अंदर ही नहीं, सारी दुनिया बाहर खत्तियां च जांदी थी दिशा करन वास्ते। खैर वह दूर निकल गया, वह भी मगर चले गए। जद वो बैठिया ना बैठिया बा पै गया टुट के उत्थे कुटके मारता, उत्थे कुटके मारता लड़की नू लै गए, उहदी उत्थे कब्र बनी हुई है। आधी दुनिया ते उही देख के ही नचण लग जांदी है, उत्थे नचण आ कमले ने जिहड़े जिहड़े कमले ने ना तुसीं उहनां नू कठ दे विच लै जाओ नचण लग जांदे ने। उइयों ही कमलपणा जा उहनां दे अंदर पैदा हो जांदा है। बुढ़िया तो उधिया कमलियां पहला ही ने। ਇਹ ਉੱਥੇ ਡਾਂਗਾ ਖਾਈ ਜਾਂਦੇ ਨੇ ਚਿਮਟੇ। ਦੱਸੋ ਕੋਈ ਪਰਮਾਰਥ ਹੈ, ਕੋਈ ਲਾਭ ਵੀ ਪ੍ਰਾਪਤ ਹੁੰਦਾ? ਔਰ ਇਸ ਤਰ੍ਹਾਂ ਦੇ ਨਾਲ ਉੱਥੇ ਦੇਖਿਆ, ਅਸਰ ਦੇਖਦੇ ਹਜ਼ਾਰਾਂ ਟਰੱਕ ਖੜਾ, ਹਜ਼ਾਰਾਂ ਬੱਸਾਂ ਖੜੀਆਂ ਨੇ। ਲੈ ਦੇਖੋ ਮੁਸਲਮਾਨ, ਉਹ ਸਿੱਖ ਹੋ ਕੇ ਮੁਸਲਮਾਨ ਦੇ ਅੱਗੇ ਨਮਸਕਾਰਾਂ ਕਰਦੇ ਨੇ, ਭਲਾ ਕਿੱਥੇ ਹੋਵੇਗਾ ਤੁਹਾਡਾ? ਔਰ ਜਿਹੜਾ ਗੁਰਸਿੱਖ ਆ, ਚਾਹੇ ਭੁੱਖਾ ਮਰ ਜਾਵੇ ਗੁਰੂ ਤੋਂ ਬਗੈਰ, ਉਹਦਾ ਤਾਂ ਕੋਈ ਹੈ ਹੀ ਨਹੀਂ। ਹੋਰ ਔਰ ਇਸ ਤਰ੍ਹਾਂ ਦਾ ਆਦਰ ਸਿੱਖਦਾ, ਤਾਂ ਹੀ ਇੱਥੇ ਸੰਗਤ ਘੱਟ ਆਉਣ ਲੱਗੀ ਨਾ ਕੱਲ੍ਹ ਤੇ। ਉਦੋਂ ਮੈਂ ਪੁੱਛਿਆ ਜਨਾਜਰ ਨੂੰ, ਮੈਂ ਇੱਧਰਲੇ ਲੋਕ ਵੀ ਮੰਨਦੇ ਨੇ, ਕਹਿੰਦਾ ਜੀ ਚਾਰ ਟਰਾਲੀਆਂ ਤਾਂ ਇੱਥੋਂ ਜਾਂਦੀਆਂ ਹੁੰਦੀਆਂ ਸੀ, ਜਾਂ ਚਾਰ ਇੱਥੋਂ ਜਾਂਦੀਆਂ ਨੇ, ਆਲੇ ਦੁਆਲੇ ਦੀਆਂ ਕਿੰਨੀਆਂ ਕੁ ਜਾਂਦੀਆਂ ਹੋਣਗੀਆਂ? ਔਰ ਸਾਰੀ ਦੁਨੀਆਂ ਉੱਥੇ ਇਕੱਠੀ ਹੋਈ ਹੋਈ ਹੈ, ਨਾ ਰੋਟੀ ਖਾਣ ਨੂੰ ਮਿਲਦੀ ਹੈ, ਨਾ ਪਾਣੀ ਮਿਲਦਾ। ਲੈ ਦੇਖੋ ਅਦਰ ਸੇਖ ਲਾਈ ਹੈ। ਔਰ ਇਸ ਤਰ੍ਹਾਂ ਦੇ ਨਾਲ ਪ੍ਰੇਮ ਨਾਲ ਬੈਠ ਜਾਓ, ਐਵੇਂ ਦੁਨੀਆਂ ਦੇ ਵਿਵਹਾਰ ਜੇ ਚਲਾ ਰਹੇ ਨੇ, ਸੁੱਧ ਨੂੰ ਤੁਰ ਪੈ, ਨਿਗਾਹੇ ਨੂੰ ਤੁਰ ਪੈਂਦੀ ਜੀ ਦੁਨੀਆਂ ਅੱਗੇ। ਖੁੰਡੀਆਂ ਜਿਹਾ ਲੈ ਕੇ ਝੁੰਗਰੂ ਬੰਨ ਕੇ, ਖੱਲਾਂ ਜਿਹੀਆਂ ਬੱਲਣੀਆਂ ਢੂਹਿਆਂ ਤੇ, ਬਸ ਨੱਚਦੇ ਜਾਣਾ ਫਿਰ ਆਪਣਾ। ਕਹਿੰਦੇ ਖੇਡਾਂ ਕਰਦੇ ਆ, ਖੇਡਾਂ ਜਿਹੜੀ ਖੇਡ ਕਰਨੀ ਉਹ ਕਰੀ ਨੀ, ਜਿਹੜੀ ਪਰਮੇਸ਼ਰ ਨੂੰ ਪਛਾਣਨਾ ਸੀ। ਔਰ ਇਸ ਤਰ੍ਹਾਂ ਨਾਲ ਦੁਨੀਆਂ ਦਾ ਦਿਖਾਵਾ ਹਾਂ ਅੰਦਰ ਹੁੰਦੀ ਹੈ। ਔਰ ਇਸ ਤਰ੍ਹਾਂ ਦੇ ਨਾਲ ਪ੍ਰੇਮ ਨਾਲ ਬੈਠ ਜਾਓ। ਜਿਹੜਾ ਆਪਣਾ ਖਿਆਲ ਹੈ ਨਾ, ਖਿਆਲ ਇਹ ਬਾਣੀ ਔਰ ਵਿਚਾਰ ਦੇ ਨਾਲ ਜੋੜਨਾ। ਇਹ ਮੰਤਰ ਸ਼ੰਤਰ ਜੇ ਗੁਰੂ ਘਰ ਦੇ ਵਿੱਚ ਗੁਰਬਾਣੀ ਨਾਲ ਸੰਬੰਧ ਨਹੀਂ ਰੱਖਦੇ, ਨਾ ਗੁਰਬਾਣੀ ਤੇ ਇਹਨਾਂ ਦੀ ਤਾਕਤ ਹੀ ਚੱਲੇ, ਨਾ ਗੁਰਸਿੱਖਾਂ ਤੇ ਚੱਲੇ। ਇਹ ਤਾਂ ਆਮ ਆ ਨਗੋਟੀ ਬਾਜੇ ਨੇ ਜਿਹੜੇ ਜਾਂ ਇਹਨੂੰ ਡਰਾ ਦਿੰਦੇ ਨੇ ਲੋਕ ਹੀ, ਉਹਨੇ ਤਾਂ ਨੀ ਕੁਛ ਕਰਨਾ, ਲੋਕ ਹੀ ਡਰਾ ਦਿੰਦੇ ਨੇ। ਆ ਜਿਹੜੀਆਂ ਰੂਹਾਂ ਭਟਕਦੀਆਂ ਫਿਰਦੀਆਂ ਨੇ ਨਾ ਰੂਹਾਂ, ਹੁਣ ਆਪਾਂ ਨੂੰ ਦੀਆਂ ਤਾਂ ਇਹ ਜੇ ਦੀਆਂ, ਹੁਣ ਤਾਂ ਕੁੱਟ ਕੇ ਉਹਨਾਂ ਤੱਥਾਂ ਨਾ ਕਰ ਦਈਏ। ਉਹ ਕਿਸੇ ਦੇ ਵਿੱਚ ਆ ਕੇ ਬੋਲ ਪੈਂਦੀ ਆ ਵਡਿਆਈ ਕਰਾਉਣ ਦੀ ਵਾਰੀ, ਕਹਿੰਦਾ ਮੈਂ ਹਦਰ ਸੇਖ ਆ ਗਿਆ। ਲੈ ਹਦਰ ਸੇਖ ਸਾਰਾ ਇੱਥੇ ਹੀ ਬੈਠਾ, ਇਹ ਸਭ ਝੂਠ ਹੈ। ਉਹ ਮਰਦਾਨੇ ਨੂੰ ਮੀਡੀਆ ਬਣਾ ਲਿਆ ਬੈਠਾ, ਮਾਂ ਮਾਂ ਕਰਦਾ। ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਗਏ, ਉਹ ਤਾਂ ਸਰਵੱਗ ਸਨ। ਤਾਂ ਫਿਰ ਕਹਿਣ ਲੱਗੇ ਭਾਈ ਵੱਲ ਨੂੰ, ਬਈ ਉਹ ਖੁਰ ਮਾਰੇ ਨਾਲੇ ਵੀ ਚੜਾਓ ਮੈਨੂੰ। ਖੈਰ ਭਾਈ ਬਾਲੇ ਨੂੰ ਕਿਹਾ, ਜਿਹੜਾ ਇਹਦੇ ਗਲ ਚ ਰੱਸੀ ਪਾਈ ਹੋਈ ਹੈ ਨਾ, ਇਹ ਖੋਲ ਦੇ। ਉਹ ਮੰਤਰ ਪੜ ਕੇ ਪਾਈ ਹੋਈ ਸੀ, ਤਾਂ ਮਰਦਾਨੇ ਨੇ ਰੱਸੀ ਤੋੜੀ ਨੀ। ਬਾਲੇ ਨੇ ਮਰਦਾਨਾ ਮੀਡੇ ਤੋਂ ਆਦਮੀ ਬਣਿਆ ਨੀ, ਇਹ ਮੰਤਰ ਹੀ ਨੇ ਸਿਰਫ, ਬਸ ਹੋਰ ਕੁਛ ਨੀ ਹੈ। ਉਹ ਇਸ ਤਰ੍ਹਾਂ ਦੀ ਦੁਨੀਆਂ ਭੁਲੇਖਿਆਂ ਦੇ ਵਿੱਚ ਭੱਜੀ ਫਿਰਦੀ ਹੈ। ਗੁਰੂ ਨੇ ਸਾਨੂੰ ਗੁਰਬਾਣੀ ਨਾਲ ਜੋੜਿਆ, ਸਭ ਤੋਂ ਵੱਡਾ ਮੰਤਰ ਗੁਰਬਾਣੀ ਹੈ। ਔਰ ਇਸ ਤਰ੍ਹਾਂ ਦੇ ਨਾਲ ਦੱਸਿਆ, ਉਹ ਜਿਹੜਾ ਮੰਜ ਸੀ ਉਹ ਸਾਰਿਆਂ ਦਾ ਗੁਰੂ ਸੀ, ਸਰਵ ਸਖੀ ਸਰਵ ਦੇ ਚੇਲਿਆਂ ਦਾ, ਜਿਵੇਂ ਆ ਹੁਣ ਹੈਗਾ ਅਤਰ ਸੇਖ, ਇਹਦੇ ਵੀ ਮੁਖੀ ਨੇ ਵਿੱਚੋਂ ਚਿਮਟੇ ਨਹੀਂ ਫਿਰਦੇ ਜੀ ਉੱਥੇ, ਜਿਹੜੇ ਢੂਈਆਂ ਖੁੱਟਦੇ ਨੇ ਫਿਰ ਬੁੜਿਆਂ ਦੀਆਂ ਆਦਮੀਆਂ ਦੀਆਂ। ਔਰ ਇਸ ਤਰ੍ਹਾਂ ਦੇ ਔਰ ਸਭ ਤੋਂ ਵੱਡਾ ਤਾਂ ਗੁਰੂ ਆ, ਗੁਰਬਾਣੀ ਹੈ। ਔਰ ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਨੇ ਫਿਰ ਉਹਨਾਂ ਨੂੰ ਦਿਖਾ ਲਿਆ ਵੀ ਇਹ ਜਿਹੜੇ ਤੁਸੀਂ ਚਲਾਕੀਆਂ ਜਿਹਾ ਕਰਦੇ ਹੋ, ਲੋਕਾਂ ਨੂੰ ਦੁਖੀ ਕਰਦੇ ਹੋ, ਮੈਂ ਸਾਰੀਆਂ ਗਲੀਆਂ ਬਣਾਤੀਆਂ, ਭੱਜੀਆਂ ਫਿਰ ਟੀਂਡੇ ਮਾਰਦੀਆਂ, ਫਿਰ ਉਹਨਾਂ ਦੇ ਘਰ ਦੇ ਵੀ ਭੱਜੇ, ਫਿਰ ਉਹਨਾਂ ਕੋਲ ਨੂੰ ਜਾਣ ਭੱਜ ਭੱਜ। ਆਓ ਗੁਰੂ ਘਰ ਦੇ ਮੁਕਾਬਲੇ ਵਿੱਚ ਕੋਈ ਮੰਤਰ ਸ਼ੰਤਰ ਕੋਈ ਮਜ਼ਮ ਨਹੀਂ ਪਹੁੰਚ ਸਕਦਾ ਹੈ। ਬਸ ਹਕੀਕਤ ਹਨ, ਦੁਨੀਆਂ ਦਾ ਝੂਠੇ ਪਾਸੇ ਲਾਉਂਦੀ ਹੈ ਆਪਣਾ ਮਤਬਲ ਕੱਢਣ ਵਾਸਤੇ। ਗੁਰੂ ਮਤਬਲ ਨਹੀਂ ਕੱਢਦਾ, ਗੁਰੂ ਤਾਂ ਸਿੱਖ ਨੂੰ ਰੱਬ ਨਾਲ ਜੋੜਦਾ। ਹੁਣ ਉਹ ਮੰਤਰ ਵਾਲੇ ਰੱਬ ਨਾਲ ਜੋੜ ਦੇਣਗੇ? ਨਹੀਂ, ਖੁਦ ਕਰ ਦੇਣੇ, ਆਪਣਾ ਕੰਮ ਕਰਾਉਣਗੇ। ਹੁਣ ਵੀ ਬਹੁਤ ਨੇ ਕੋਟਲੇ ਮੁਸਲਮਾਨ ਜਿਹੜੇ ਮੰਤਰ ਜੇ ਕਰਦੇ ਨੇ, ਤਾਂ ਬੁੜੀਆਂ ਉੱਥੇ ਹੀ ਬੈਠੀਆਂ ਰਹਿੰਦੀਆਂ ਨੇ, ਹੁਣ ਇੱਥੇ ਬੈਠੇ ਨੇ, ਕੱਲ੍ਹ ਨੂੰ ਉੱਥੇ ਜਾ ਬੈਠਣਗੀਆਂ। ਬਸ ਖਬਰ ਨਹੀਂ ਕੀ ਦੁਨੀਆਂ ਨੂੰ ਭੁੱਲ ਬਗੀ ਹੋਈ ਹੈ, ਨਾ ਬਾਣੀ ਪੜ੍ਹਨੀ ਹੈ, ਨਾ ਗੁਰਦੁਆਰੇ ਜਾ ਕੇ ਗੁਰਬਾਣੀ ਸੁਣਨੀ ਹੈ, ਨਾ ਕੀਰਤਨ ਸੁਣਨਾ, ਤੜਕੇ ਹੀ ਕੋਟਲੇ ਨੂੰ ਚੜ ਜਾਣਗੀਆਂ। ਉਹ ਜਿੱਥੇ ਸੁੱਖ ਆ ਉੱਥੇ ਨੂੰ ਤਾਂ ਅਸੀਂ ਜਾਂਦੇ ਕੋਈ ਨਹੀਂ ਹਾਂ। ਉਸ ਦੇ ਨਾਲ ਪ੍ਰੇਮ ਦੇ ਨਾਲ ਗੁਰਬਾਣੀ ਮਨ ਨੂੰ ਉਕਾਗਰ ਕਰਕੇ ਸੁਣੋ। ਪ੍ਰਸੰਗ ਚੱਲਦਾ ਆਪਣਾ ਪੰਜਵੇਂ ਪਾਤਸ਼ਾਹ ਮਹਾਰਾਜ ਦਾ ਸ਼ਹੀਦੀ ਜੋੜ ਮੇਲੇ ਦੇ ਦਿਨ ਨੇ। ਉਹ ਦੱਸਿਆ ਵੀ ਬਹੁਤ ਪਰਉਪਕਾਰ ਕਰੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ। ਪਹਿਲਾਂ ਤਾਂ ਆਪ ਹੁਕਮ ਮੰਨ ਕੇ ਰਾਮਦਾਸ ਮਹਾਰਾਜ ਜੀ ਦਾ ਲਾਹੌਰ ਰਹੇ। ਗੁਰੂ ਸਾਹਿਬ ਜੀ ਖੁਸ਼ ਹੋ ਗਏ, ਉਹਨਾਂ ਨੂੰ ਗੱਦੀ ਦੇ ਜਾਨ ਨਸ਼ੀਨ ਬਣਾ ਦਿੱਤਾ। ਪਿਰਚੀਆ ਸੀ ਬੜਾ ਉਹ ਈਰਖਾ ਕਰਨ ਲੱਗ ਗਿਆ, ਆ ਜਿਹੜੇ ਇਹੋ ਜਿਹੇ ਲੋਕ ਨੇ ਨਾ ਪਦਾਰਥਵਾਦੀ, ਇਹ ਫਿਰ ਇਹੋ ਜਿਹੇ ਜਿਹੜੇ ਧਰਮਾਤਮਾ ਹੁੰਦੇ ਨੇ ਦੁਨੀਆਂ ਦਾ ਭਲਾ ਕਰਦੇ ਨੇ ਉਹਨਾਂ ਨਾਲ ਈਰਖਾ ਕਰਨ ਲੱਗ ਜਾਂਦੇ ਨੇ, ਬਈ ਸਾਡਾ ਕੰਮ ਖੜ ਗਿਆ, ਜਿਹੜੇ ਅਸੀਂ ਦੁਨੀਆਂ ਨੂੰ ਲੁੱਟਦੇ ਸੀ ਨਾ ਉਹ ਤਾਂ ਗਈ ਗੱਲ ਹੁਣ। ਹਾਂ, ਇਸ ਤਰ੍ਹਾਂ ਦੇ ਨਾਲ ਮਹਾਤਮਾ ਹਰ ਇੱਕ ਦਾ ਭਲਾ, ਗੁਰੂ ਵੀ ਹਰ ਇੱਕ ਦਾ ਭਲਾ ਚਾਹੁੰਦਾ ਹੁੰਦਾ ਕਰੋ। ਆਹ ਤਿੰਨ ਹਿੱਸਿਆਂ ਦੇ ਵਿੱਚ ਬੋਲਿਓ, ਕਹਿੰਦੇ ਜਿਹੜਾ ਸੇਵਾ ਕਰਦਾ ਨਾ, ਕਹਿੰਦੇ ਉਸ ਨੂੰ ਮਾਣ ਵੀ ਮਿਲਦਾ ਔਰ ਪਰਮਾਰਥ ਜੋ ਸ਼ਕਤੀ ਹੈ ਕਹਿੰਦੇ ਉਹ ਵੀ ਮਿਲ ਜਾਂਦੀ ਹੈ। ਪੜ੍ਹੋ ਪ੍ਰੇਮ ਨਾਲ
ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਣ ਪਾਉਂਦਾ। ਨਾਮ ਜਪੀਏ ਤਾਂ ਦੂਰ ਹੁੰਦੇ, ਸੇਵਾ ਕਰਕੇ ਮਾਣ ਪਾਉਂਦਾ। Thank you.
ਸ੍ਰੀ ਅੰਮ੍ਰਿਤਸਰ ਸਾਹਿਬ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਹਜ਼ੂਰੀ ਚ ਸਿੱਖ ਚਰਣਾ ਅੰਮ੍ਰਿਤ ਲੈ ਕੇ ਨਾਮ ਦੀ ਦਾਤ ਪ੍ਰਾਪਤ ਕਰਕੇ ਸੇਵਾ ਕਰਦੇ ਨੇ। ਜਿਹੜੇ ਗ੍ਰਸਤੀ ਨੇ ਉਹ ਹੱਕ ਦੀ ਕਿਰਤ ਕਰਦੇ ਨੇ, ਦਸਵੰਧ ਗੁਰੂ ਨੂੰ ਦਿੰਦੇ ਨੇ, ਇਉਂ ਆਪਣਾ ਜਨਮ ਹੈ ਜਿਹੜਾ ਉਹ ਸਫਲਾ ਕਰਦੇ ਨੇ। ਲਾਹੌਰ ਦੇ ਵਿੱਚ ਰਹਿਣ ਵਾਲਾ ਇੱਕ ਭਾਈ ਬੁੱਧੂ ਸੀ, ਉਸ ਨੇ ਪੰਜਾਬੀਆਂ ਦਾ ਕੰਮ ਕੀਤਾ ਜਿਵੇਂ ਅੱਜ ਕੱਲ ਪੱਠੇ ਨੇ, ਤਾਂ ਕਰਜ਼ਾ ਚੱਕ ਕੇ ਇੱਟਾਂ ਪਥਾ ਕੇ ਨਿੱਕੀਆਂ ਇੱਟਾਂ ਹੁੰਦੀਆਂ ਸਨ, ਜਦ ਤਾਵਿਆਂ ਦੇ ਵਿੱਟਾਂ ਵਿੱਚ ਇੱਟਾਂ ਚਿਣ ਕੇ ਕੂੜਾ ਕਰਕਟ ਪਹਿਲਾਂ ਹੀ ਪੈ ਜਾਂਦਾ ਹੁੰਦਾ ਸੀ, ਉਹ ਫਿਰ ਹਿਸਾਬ ਹੁੰਦਾ ਸੀ, ਉਸ ਹਿਸਾਬ ਨਾਲ ਫਿਰ ਆਵਾ ਖੋਲ ਲਏ। ਜਿਵੇਂ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਵੀ ਘੁਮਾਰ ਲੋਕ ਨੇ, ਉਹਨਾਂ ਦੀਆਂ ਆਵੀਆਂ ਨੇ ਉਹ ਛੋਟੀਆਂ, ਛੋਟੀ ਨੂੰ ਆਵੀ, ਜਿਹੜਾ ਬੜਾ ਸਾਰਾ ਉਹਨੂੰ ਆਵਾ ਕਹਿ ਦਿੰਦੇ ਨੇ। ਜਿਵੇਂ ਇਹ ਆਮ ਭਗਤੀਆਂ ਨੇ ਆਰਤੀ ਕਰੀ ਹੈ, ਧੰਨੇ ਨੇ ਆਰਤਾ ਕਰਿਆ ਹੈ, ਹੈ ਤਾਂ ਇੱਕੋ ਹੀ ਗੱਲ। ਔਰ ਇਸ ਤਰ੍ਹਾਂ ਦੇ ਇੱਟਾਂ ਹੀ ਨੇ, ਇਹਨਾਂ ਦੇ ਘੜੇ ਹੁੰਦੇ ਨੇ, ਕੋਈ ਕਿਸਮ ਦੇ ਘੜੇ ਕੂੰਡੇ ਸਭ ਕੁਛ ਹੁੰਦਾ। ਦੇਖ ਲਓ ਪਹਿਲਾਂ ਹੀ ਉੱਥੇ ਕੂੜਾ ਕਰਕਟ ਜਿਹਾ ਪਾ ਕੇ ਉੱਤੋਂ ਫਿਰ ਉੱਥੇ ਨੂੰ ਬੰਦ ਕਰ ਦਿੰਦੇ ਨੇ, ਮਿੱਟੀ ਸਿੱਟ ਕੇ ਉਹਦੇ ਜਿਵੇਂ ਧੂੰਆਂ ਜਿਹਾ ਨਿਕਲਦਾ ਹੁੰਦਾ। ਉਹਨਾਂ ਨੂੰ ਸਾਫ ਹੁੰਦਾ, ਫਿਰ ਉਹ ਪਰੇ ਕਰਕੇ ਘੜੇ ਫਿਰ ਉਹ ਕੱਢ ਲੈਂਦੇ ਨੇ ਵਿੱਚੋਂ ਪੱਕੇ। ਔਰ ਇਸ ਤਰ੍ਹਾਂ ਦੇ ਨਾਲ ਜਿਹੜਾ ਸਿੱਖ ਹੈ ਨਾ ਗੁਰੂ ਦਾ, ਉਹ ਦੋਹੀ ਜਹਾਨੀ ਗੁਰੂ ਦੀ ਮਦਦ ਚਾਹੁੰਦਾ। ਆਪਾਂ ਕਦੇ ਲਾਲਾਂ ਵਾਲੇ ਦੀ, ਕਦੇ ਰੋਟਾਂ ਵਾਲੇ ਦੀ, ਕਦੇ ਹਜ਼ਰ ਸ਼ੇਖ ਦੀ, ਕਦੇ ਲਾਲਾਂ ਵਾਲੇ ਦੀ, ਕਦੇ ਸਖੀ ਸਰਵਰ ਦੀ, ਕਦੇ ਦੇਵੀਆਂ ਦੀ, ਕਦੇ ਮਾਤਾ ਰਾਣੀਆਂ ਦੀ, ਕਿੱਧਰ ਨੂੰ ਜਾਵਾਂਗੇ? ਕਿਸੇ ਪਾਸੇ ਵੀ ਨਹੀਂ ਜਾ ਹੋਣਾ, ਨਾ ਕੋਈ ਮਦਦ ਕਰੇ। ਉਹ ਕਹੂਗਾ ਉਹਦੇ ਕੋਲ ਜਾਂਦਾ, ਮੈਂ ਕਿਉਂ ਮਦਦ ਕਰਾਂ? ਵਿਚਾਰਾ ਹੀ ਮਰ ਜੂਗਾ ਬਸ। ਜਿਵੇਂ ਆਮ ਕੌਦਾ ਟੋਬੀ ਦਾ ਕੁੱਤਾ ਨਾ ਕਰਦਾ ਨਾ ਕਾਟਦਾ, ਜਿੱਥੇ ਟੋਬੀ ਲੀੜੇ ਤੋਂ ਉੱਧਰ ਨੂੰ ਜਾਂਦਾ, ਰਾਹ ਤੋਂ ਫਿਰ ਮੁੜ ਜਾਂਦਾ ਵੀ ਘਰ ਨੂੰ ਜਾਵਾਂ, ਫਿਰ ਘਰ ਆ ਜਾਂਦਾ ਫਿਰ ਮੁੜ ਜਾਂਦਾ, ਉਹ ਰਾਹ ਤੇ ਫਿਰੀ ਜਾਂਦਾ, ਨਾ ਟੋਬੀ ਕੋ ਨਾ ਘਰ ਚ। ਇਹ ਹਾਲਤ ਹੈ ਦੁਨੀਆਂ ਦੀ। ਔਰ ਇਕਲੇ ਬਣ ਜਾਣਾ ਚਾਹੀਦਾ, ਛੱਡ ਦੋ ਫਿਰਨਾ ਇੱਧਰ ਉੱਧਰ ਹਦਰਾਂ ਉਦਰਾਂ ਦੇ, ਪੜੋ ਪ੍ਰੇਮ ਨਾਲ ਦੱਸਿਆ ਤਦ ਜਾ ਕੇ ਕੁਛ ਬਣੇਗਾ।
ਦਰ ਦਰ ਦਾ ਫਿਰਨਾ ਛੱਡ ਕੇ ਦੋ ਇੱਕ ਦਰ ਦਾ ਡਰਦਾ ਫਿਰਨਾ ਛੱਡ ਕੇ ਡਰਦਾ।
ਲੋਕਾਂ ਨੇ ਲੁੱਟਣ ਵਾਸਤੇ ਕਿਤੇ ਕਹਿੰਦਾ ਜੀ ਸੰਗੜ ਚੌਥ ਦਾ ਵਰਤੋਂ ਹੈ, ਇਹ ਜੀ ਚੱਕਰੀਆਂ ਦਾ ਵਰਤੋਂ ਹੈ ਜੀ, ਇਹ ਫਲਾਨੇ ਦਾ ਵਰਤੋਂ ਹੈ ਜੀ, ਇਹ ਆਓ ਲੁੱਟਣ ਵਾਸਤੇ ਕੰਧ ਨੂੰ ਗੋਹਾ ਲਾ ਲੈਂਦੀਆਂ ਨੇ ਬੁੜੀਆਂ, ਕੰਧ ਨੂੰ ਗੋਹਾ ਕੁੰਡੇ ਚ ਵਿੱਚ ਜੌ ਬੀਜ ਦਿੰਦੀਆਂ ਨੇ, ਦੇਖਿਆ ਉਹ ਕੰਧ ਨੂੰ ਗੋਹਾ ਲਾਇਆ ਹੁੰਦਾ, ਉਹ ਬਣਾ ਲੈਂਦੀਆਂ ਨੇ ਸ਼ਕਲ ਜੀ ਬੁੜੀਆਂ ਦੀ, ਫਿਰ ਉੱਥੇ ਗੀਤ ਗਾਉਂਦੀਆਂ ਨੇ, ਉਹ ਤੁਸੀਂ ਗੋਹੇ ਤੋਂ ਕੀ ਲੈ ਲਓਗੀਆਂ, ਅਕਲ ਕਿੱਧਰ ਨੂੰ ਚਲੀ ਗਈ ਤੁਹਾਡੀ? ਉਹ ਗੁਰੂ ਸਾਹਿਬ ਜੀ ਨੇ ਦਸ ਸਰੀਰ ਧਾਰ ਕੇ ਆਪਾਂ ਨੂੰ ਸ਼ਿਕਸ਼ਾ ਦਿੱਤੀ ਹੈ, ਤੇ ਆਪਾਂ ਨੇ ਤਾਂ ਸਾਰਾ ਕੀਤਾ ਕਰਾਇਆ ਹੀ ਐਵੇਂ ਕਿ ਚਲਿਆ ਗਿਆ। ਉੱਥੇ ਫਿਰ ਪਤਾਸੇ ਜੇ ਬਣਦੀਆਂ ਨੇ, ਗੀਤ ਗਾਉਂਦੀਆਂ ਨੇ, ਲੈ ਉਹ ਗੋਹਾ ਤੁਹਾਨੂੰ ਕੀ ਕਰ ਦੂੰਗਾ, ਹਦਰ ਸਿੰਘ ਤੁਹਾਨੂੰ ਕੀ ਕਰ ਦੂਗਾ, ਤੁਸੀਂ ਹਦਰ ਸਿੰਘ ਦੇ ਕੋਈ ਰਾਜਾ ਵੀ ਬਣਿਆ ਹਦਰ ਸਿੰਘ ਦਾ ਸੇਵਕ, ਗੁਰੂ ਸਾਹਿਬ ਦੇ ਸੇਵਕ ਦੇਖੋ ਕਿਵੇਂ ਰਾਜੇ ਬਣੇ ਨੇ, ਸਰਦਾਰ ਕੋਈ ਬਣਿਆ ਹੈ? ਉੱਥੇ ਜਾਂਦੇ ਹਾਂ ਸਮਾਂ ਭੁੱਖੇ ਮਰਦੇ ਹਾਂ, ਉੱਥੇ ਪਲ ਪਲ ਦੁਨੀਆਂ ਰੋਂਦੀ ਹੈ ਬੈਠੀ, ਗਰਮੀ ਦੀ ਮਾਰੀ ਹੋਈ ਨਿਆਣੇ ਬਿਲਕਦੇ ਨੇ ਉੱਥੇ, ਨਾ ਪਾਣੀ ਮਿਲਦਾ ਪੀਣ ਨੂੰ, ਹਰ ਹਦਰ ਸਿੰਘ ਪਾਣੀ ਸਿੱਟੇ ਫਿਰ ਪਾਣੀ ਪਿਲਾਵੇ ਉੱਥੇ ਕਰੇ, ਜਿਵੇਂ ਗੁਰੂ ਘਰ ਦੇ ਵਿੱਚ ਲੰਗਰ ਚੱਲਦੇ ਨੇ, ਕੋਈ ਭੁੱਖਾ ਆਉਂਦਾ ਇੱਥੇ? ਜੇ ਲੋਕ ਹਰ ਇੱਕ ਵਸਤੂ ਮਿਲਦੀ ਹੈ, ਉੱਥੇ ਜਮਾਂ ਜਾ ਕੇ ਦੁਖੀ ਹੋਣਾ ਪੈਂਦਾ, ਲੈ ਹੋਰ ਹੀ ਗੱਲਾਂ ਉਹ ਕੀ ਕਰਦੀਆਂ ਨੇ ਗੋਹੇ ਨੂੰ, ਫਿਰ ਦਸ ਦਿਨ ਉਹਦੇ ਆਲੇ ਦੁਆਲੇ ਫਿਰੀ ਜਾਂਦੇ ਨੇ ਗੋਹੇ ਦੇ, ਫਿਰ ਸੁੱਕ ਜਾਂਦਾ ਗੋਹਾ, ਕੰਧਾਂ ਨੂੰ ਲਾਹ ਲੈਂਦੇ ਨੇ ਖਲੇਪੜ ਜੇ, ਫਿਰ ਉਹ ਟੋਕਰਿਆਂ ਚ ਰੱਖ ਲੈਂਦੀਆਂ ਨੇ, ਟੋਕਰਿਆਂ ਦੇ ਵਿੱਚ ਰੱਖ ਕੇ ਫਿਰ ਉੱਥੇ ਜੀਵੇ ਮਚਾਉਂਦੀਆਂ ਨੇ ਤੇਲ ਦੇ, ਲੈ ਉਹ ਗੋਹਾ ਤੇਲ ਆ ਜਿਹੜਾ ਗੋਹੇ ਨੂੰ ਕੀ ਕਰ ਦੂਗਾ, ਉਹ ਇਦੂ ਤਾਂ ਤੁਸੀਂ ਮਈਆਂ ਦੇ ਸਿੰਘਾਂ ਨੂੰ ਲਾ ਲੋ, ਸਿਰ ਨੂੰ ਇਹ ਮਾਰ ਲੋ ਤੇਲ, ਕੋਈ ਭਲਾ ਤਾਂ ਹੋਵੇ, ਕੋਈ ਤਰੌਤਾ ਹੋਵੇ ਸਰੀਰ ਨੂੰ, ਉੱਥੇ ਗੋਹਾ ਰੱਖੇ ਗੋਹੇ ਤੇ ਜੀਵੇ ਰੱਖੇ ਸੀ, ਜਾਂਦੇ ਰਹਿੰਦੇ ਨਾ ਤੜਕੇ ਵੇਲੇ ਜਦੋਂ ਹੁੰਦਾ, ਮੈਂ ਸਮਝਦਾ ਨਹਿਰ ਕੋਈ ਖਾਲੀ ਨੀ ਹੁੰਦੀ ਹੈ, ਦੇਖ ਲੋ ਸੂਏ ਟੋਬੇ ਕੋਈ ਘਰ ਚ ਬੁੜੀ ਨੀ ਰਹਿੰਦੀ, ਵਿਚੇ ਨਿਆਣੇ ਖਿੱਚੀ ਫਿਰਨਗੀਆਂ, ਜੇ ਪਿੱਛੇ ਰਹਿ ਗਿਆ ਕਹਿੰਦੇ ਫਿਰ ਉਹ ਫੜ ਲੂਗਾ ਗੋਹਾ, ਉਹਨੂੰ ਉਹ ਨਿਆਣੇ ਨੂੰ ਗੋਹਾ ਫੜ ਲੂ, ਕਹਿੰਦੇ ਆ ਕੇ ਲੈ ਕੀ ਸਾਡੀ ਅਕਲ ਨੂੰ ਕੀ ਹੋ ਗਿਆ ਸਾਡੀ ਨੂੰ, ਉਹ ਗੁਰੂ ਵਾਲੇ ਬਣ ਕੇ ਗੁਰਬਾਣੀ ਪੜਿਆ ਕਰੋ, ਮਨ ਨੂੰ ਸ਼ਾਂਤੀ ਆਵੇ, ਉਹ ਜਿਹੜਾ ਇੰਨਾ ਤੇਲ ਖਰਾਬ ਕਰਦੇ ਹੋ, ਹਜ਼ਾਰਾਂ ਰੁਪਈਆਂ ਦਾ ਤੇਲ ਬੋਲਾਂ ਦੇ ਸਿੰਘਾਂ ਨੂੰ ਲਾ ਲੋ, ਮਈਆਂ ਦੇ ਵਿਚਾਰਿਆਂ ਦੇ ਤੋ ਵਾਸਤਾ ਹੋਵੇ, ਸਿੰਘਾਂ ਨੂੰ ਨਰਮ ਹੋ ਜਾਣ, ਕੀ ਫਾਇਦਾ ਉਹਨਾਂ ਦਾ, ਇਹ ਇੱਕ ਬਹੇ ਵੀ ਪਾਏ ਹੋਏ ਨੇ ਲੋਕਾਂ ਦੇ ਖਾਣ ਦੇ ਮਾਰਿਆਂ ਨੇ, ਜਿਵੇਂ ਇੱਕ ਬ੍ਰਾਹਮਣ ਸੀਗਾ, ਉਹ ਪਾਥੀਆਂ ਮੁੱਕ ਗਈਆਂ, ਉਹ ਆਇਆ ਪੰਡਤਣੀ ਬੈਠੀ ਹੈ, ਤੂੰ ਚੁੱਲ੍ਹੇ ਚ ਤੂੰ ਆਈ ਨੀ ਹੈ, ਕਹਿੰਦਾ ਭਗਵਾਨ ਨੇ ਕੀ ਗੱਲ ਹੈ, ਕੋਈ ਧੂੰਆਂ ਤਾਂ ਆਈ ਨੀ ਕਰਿਆ, ਕਹਿਣ ਲੱਗੀ ਧੂੰਆਂ ਕਾਹਲਾ ਕਰਾਂ, ਪਾਥੀਆਂ ਤਾਂ ਮੁੱਕੀਆਂ ਹੋਈਆਂ ਨੇ, ਕਹਿੰਦਾ ਨਾ ਮੈਂ ਹੁਣ ਲਿਆ ਉਹਨਾਂ ਪਾਥੀਆਂ ਦਾ ਕੀ ਹੁੰਦਾ, ਤਾਂ ਪਹਿਲਾਂ ਨਾ ਦੱਸਿਆ ਮੈਨੂੰ, ਕੜੀ ਤੈਨੂੰ ਨੀ ਦੀਦਾ ਬਈ ਪਾਥੀਆਂ ਨੀ ਹਨ, ਉਹ ਆਪਾ ਦੀ ਵੀ ਰਾਤੀ ਹੋਏ ਤੁਸੀਂ ਬੈਠੇ ਹੋ, ਆਹ ਜਿਹੜਾ ਗੁਰੂ ਦਾ ਸਿੱਖਾ ਉਹਨੂੰ ਗਿਆਨ ਹੋ ਜਾਂਦਾ ਗੁਰੂ, ਪਰ ਬਹੁ ਗਿਣਤੀ ਲੈ ਲੈਂਦੀ ਹੈ, ਸਿੱਖ ਨੂੰ ਵੀ ਵਿੱਚੇ ਲੜਾ ਲੈਂਦੀ ਹੈ, ਬਹੁ ਗਿਣਤੀ ਹੁੰਦੀ ਹੈ ਜਿਹੜੀ ਇੱਕ ਪਾਸੇ ਨੂੰ ਜਾਣ ਵਾਲੀ ਵਿੱਚੇ ਲੈ ਜਾਂਦੇ, ਜੇ ਤੂੰ ਨਾ ਗਿਆ ਤੇ ਡੰਗਰ ਮਰ ਜਾਣਗੇ, ਲੈ ਇੱਥੇ ਰਹਿਣਾ ਕੀ ਨੇ, ਕੋਈ ਰਿਹਾ ਵੀ ਹੈ ਉਹਨੂੰ ਕਹੇ, ਤੂੰ ਕਹਿੰਦਾ ਸਾਡੇ ਡੰਗਰ ਮਰ ਜਾਣਗੇ ਤੂੰ ਵੱਜੇਗਾ, ਇਹ ਤਾਂ ਤੈਨੂੰ ਹਦਰ ਸਿੰਘ ਵਿਛਾ ਲੂਗਾ, ਤਾਂ ਅਸੀਂ ਵੀ ਚੱਲਦੇ ਹਾਂ, ਤੇਰੇ ਪਿਛੋਕੇ ਜਿਹੜੇ ਬੜੇ ਸੀ ਉਹ ਮਰ ਗਏ ਹਦਰ ਸਿੰਘ ਦੇ ਜਾਂਦੇ, ਉਹ ਕਿੱਥੇ ਨੇ, ਇਹ ਭੁਲੇਖੇ ਨੇ ਸਾਰੇ, ਐਵੇਂ ਬਹਿਣੇ ਪਾਏ ਨੇ ਲੋਕਾਂ ਨੇ, ਭਾਈ ਮੰਝ ਨੂੰ ਵੀ ਕਹਿੰਦੇ ਸੀ ਲੋਕ, ਕਹਿੰਦੇ ਸਾਰਾ ਮਰਜੂ ਤੇਰਾ ਪਰਿਵਾਰ, ਕਹਿੰਦਾ ਪਿਆ ਮਰ ਜਾਵੇ ਫਿਰ ਵੱਜ ਜੂਗਾ, ਫਿਰ ਇਹੋ ਜਿਹਾ ਸਿੱਖ ਹੋਇਆ ਗੁਰੂ ਦਾ ਬ੍ਰਹਮ ਗਿਆਨੀ ਸਿੱਖ, ਪਹਿਲਾਂ ਤਾਂ ਸਾਰੇ ਮਰ ਜਾਣ ਮੈਨੂੰ ਨੀ ਪਰਵਾਹ ਹੈ, ਮੈਂ ਤਾਂ ਗੁਰੂ ਦਾ ਹੋ ਗਿਆ ਹੁਣ, میں پیر خانہ ڈھاتا لے کے کئی این مناتا رڑا. اور اس طرح دے چلے گا بچارا پوڑا پڑا جیمیدار بچار وہ کام کرتا آیا تھکیا آیا بنگا جا منہ کر کے کہنا اس نو پنڈت کہنا جیمیدار بھائی میں اج پتری دیکھی دی تیرے تے تا سار ستی چڑھتی ہے سار ستی چھویں بادشاہ تے وشار ستی چڑھاتی دی چندو نے نہ جہانگیر تے چھویں بادشاہ کہنے لگے آ جہانگیر تیرے تے نہیں سار ستی سار ستی تا چندو تے چڑی ہوئی ہے وہ لا کے چڈاں گے سار ستی لا کے دکھائی پھر اور اس طرح ہوں وہ تو کم لگ گیا زمیندار تا بس وہ کمبے بچارا کہنا جی کرپا کرو کوئی مہر کرو میرے تو بچے بھی نیانے نے کہندے بھی میں پتری چ دیکھا بھی جی تو ہاتھی دان کرے نا تا سار ستی چڑھو گی تیری ہاتھی وہ تا زمیندار تا گش کھا کے ڈپیا خیر وہ شاہی کہنا جی ہاتھی جوگے ہاتھی تو لکھ روپیے آتا ہے میں تو بچارے بچے مسا پالتا اپنے پنجا نا دسا نا کی کرت کر کے کہنا میں تیرے جگتی دس دینا یہ لٹن والے کو جگتیاں بھی ہوندیاں نے کول جگتیاں ہی نہیں جی تو حضر سیک دے نہیں جاؤں گا تیرے ڈنگر مر جان گے حضر سیک ڈنگر کتنے مار دوں تو آپ مریا ہوا کدی کتنے بیٹھا ہونا بھوت بھات بنیا کوئی ہور جانور بنیا اور اس طرح دے نال کہہ لگا ایوں کر توں گہارا ہاتھی ورگا ہوں گا تو چل پا کے دان کر دے اے دیکھ لو بھج لینے لے کے ٹرالی حضر شیخ نو او سال سار لیا زمیندار کہنا چلو میں تو باہر لکڑا لکڑا لیا کے اپنا کم سار لگا روٹا پانی روٹی پانی دا چلو سار سڑی تردی ہے تردی ہے چل پا کے اس نے پڑ 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 کر کے اپنا کرتا ارداس کرتی جی تیری سار ستی ترگی ترگی کہنا ہوں جا کے کہنے لگا پنڈت جی نے جا ٹولا گارا ٹولا پاتھیاں کا یہ دنیا لٹن دی ماری بنائے ہوئے نے گرمکھو گرو والے بن جاؤ گرو والے کسی نے نہیں پوچھنا تھن حضر سکھ نے کتنے رہ جانا تھنو کدھر جم دودھ کچی فرن گے جا تو گرو والے بن جا گے آپ گرو سارے پری پورن گرو سنبھالے گا سب نو چھویں پاتشاہ مہاراج جی حضرت میاں میر جی نے نمسکار کری حضرت میاں میر جی شاہ جہان بھی مانتا سی بڑے بڑے راجے مانتے ہوں سی شکتی والا سی تا پھر وہ جڑے قاضی ملانے سی انہوں نے اگ لگ گئی بھی انہیں ہندو کے پیر نو سجدہ کیتا ہے لڑتا سجدہ وہ جڑا بھرم ہے بھرم پاؤنا وہ شاہ جہان آیا وہ رپورٹ کری قاضی نے بھی اس نے ہندو کے پیر نو نمسکار کری ہے انہوں پوچھنا چاہیے یہاں فقیر دے مگر بھی پی جی دنیا جہی ہوں شرعی جی سمسترے کی کھل لات جی نہ قاضی نے یہ بھی نے سارے مجموعے نے جڑے خیر جی وہ شاہ جہان آیا اتوار کے دن آتا سی اتے ہی شاہی کاجی کی لڑکی کولا وہ بھی اتے ہی پڑھتی سی انہیں مہاراج درشن کر لے اور اس طرح وہ کوئی پچھلا سنسکار سا بھگتی کا وہ جاگ پیا اور اس طرح کے نال شاہ جہان کہنا حضرت میاں میر جی اسی تھنو من دیا پیر تھی ہندو کے پیر نو سجدا کیوں کیتا ہے ہوں یہاں لوگوں کی پتا پدارتھوادی نے بھی گرو کی ہوں مہاتما کی ہوں ہن وہ کہنے لگیا شاہ جہان تھنو نہیں پتا اس گل کا تھوڑی تو پہنچ پدارتھ تھی ہے تینوں پتا بھی اسی درگاہ جانے ہاں نا کہنا ہاں تھی جانے تھوڑی پہنچ ہے کہنا اسی جب درگاہ جانے ہاں نا خدا مند کریم کے درشن کرنے واسطے یہ چھویں پاتشاہ اتے کھڑے ہوں نے یہ حکم کرتے ہیں تو اسی اگے جانے ہاں تا سجدا کرے دوہاں جہاں دے وچ گرو سکھ دی سہایتا کردا کرو شاہ جہان یہ شرعی لوگ منتے تو ہوں نہیں نا جی منتے ہوں تو پھر یہ سکھاں نال کیوں کرتے ਦੋਵੇਂ ਪਾਤਸ਼ਾਹ ਮਹਾਰਾਜੇ ਨਾਲੇ ਇਤਨੀਆਂ ਸ਼ਕਤੀਆਂ ਫੇਰ ਵੀ ਦੇ ਲੋ ਸ਼ਹੀਦ ਕਰਤੇ। ਇਹ ਚੀਜ਼ ਇਹ ਐਸੀ ਆ ਜਿਹੜਾ ਮਜ਼ਬ ਹੁੰਦਾ, ਮਜ਼ਬ ਮਾੜਾ ਨਹੀਂ, ਜਿਹੜੇ ਮਜ਼ਬ ਦੇ ਵਿੱਚ ਨਸ਼ਰਈ ਉਹ ਮਾੜੇ ਨੇ, ਬਸ ਜਿਹੜੇ ਦੂਏ ਨੂੰ ਦੇਖ ਕੇ ਰਾਜੀ ਨੇ। ਪੁਰਾਣੀ ਪੁਰਾਣੀ ਇਸ਼ਨਾਨ ਸਥਾਨ ਦੇ ਨੱਚਦਾ ਸਾਰੇ ਇੱਕੋ ਜੀ ਦੁਨੀਆਂ, ਚਾਹੇ ਕੋਈ ਰਾਜਾ ਚਾਹੇ ਗਰੀਬ ਹੈ, ਕੋਈ ਹੈ ਚਾਹੇ ਕਿਸੇ ਮੁਲਕ ਦਾ ਰਾਜਾ ਚਾਹੇ ਆਮ ਹੈ। ਭਾਈ ਬੁੱਧੂ ਨੇ ਸਾਰੀ ਤਿਆਰੀ ਕਰਕੇ ਵੀ ਚਲੋ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਚੱਲੀਏ, ਆਸ਼ੀਰਵਾਦ ਲੈ ਕੇ ਆਈਏ। ਆਸ਼ੀਰਵਾਦ ਜਾਂ ਬਚਨ ਕਹਿ ਲਓ, ਬਹੁਤ ਪ੍ਰੇਮੀ ਮਹਾਤਮਾ ਕੋ ਵੀ ਆਉਂਦੇ ਨੇ, ਜਿਹੜਾ ਕੋਈ ਕੰਮ ਕਰਨਾ ਹੁੰਦਾ ਫਿਰ ਆਸ਼ੀਰਵਾਦ ਲੈਂਦੇ ਨੇ। ਉਹ ਕਹਿੰਦੇ ਨੇ ਭਾਈ ਤੁਸੀਂ ਦਰਬਾਰ ਸਾਹਿਬ ਦਾ ਪਾਠ ਕਰਾ ਕੇ ਤੇ ਆਪਣਾ ਅਰਦਾਸ ਕਰਕੇ ਕੰਮ ਸ਼ੁਰੂ ਕਰਿਓ, ਜਾਂ ਤੁਹਾਡਾ ਰਾਸ ਹੋ ਜਾਏਗਾ ਕਾਰਜ। ਜਿਹੜਾ ਬਾਣੀ ਨੂੰ ਮੰਨਦਾ ਉਸਨੇ ਬਾਣੀ ਨੂੰ ਅੱਗੇ ਰੱਖਣਾ, ਉਹਨੂੰ ਜਿਹੜੀ ਵਸਤੂ ਪ੍ਰਾਪਤ ਹੋਈ ਹੈ ਨਾ ਉਹ ਬਾਣੀ ਦੁਆਰਾ ਹੀ ਹੋਈ ਹੈ। ਔਰ ਇਸ ਤਮਾਮ ਦੁਨੀਆਂ ਦਾ ਆਮ ਆਪੋ ਆਪਣੇ ਗੁਰੂ ਹੁੰਦੇ ਨੇ। ਭਾਈ ਬੁੱਧੂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਿਆ, ਪੰਜਵੇਂ ਪਾਤਸ਼ਾਹ ਮਹਾਰਾਜ ਜੀ ਤਖ਼ਤ ਤੇ ਬੈਠੇ ਨੇ, ਸਿੱਖ ਸੰਗਤਾਂ ਬੈਠੀਆਂ ਨੇ, ਸੇਵਾ ਹੋ ਰਹੀ ਹੈ ਸਰੋਵਰ ਦੀ। ਗਲ ਚ ਪੱਲਾ ਪਾ ਕੇ ਸਾਹਮਣੇ ਖੜਾ ਹੋ ਗਿਆ। ਉਹ ਆਪਣੇ ਨੂੰ ਕੌਣ ਨਹੀਂ ਜਾਣਦਾ ਹੈ, ਜਿਹਨੇ ਆਪਣੇ ਅਸੈਂਬਲੀ ਦੇ ਮੈਂਬਰ ਨੇ ਅਸੈਂਬਲੀ ਦੇ, ਉਹ ਸਾਰਿਆਂ ਨੂੰ ਆਪਾਂ ਜਾਣਦੇ ਹਾਂ ਵੀ ਆਹ ਸਾਡਾ ਮੁੰਡਾ ਧੀਆ ਪੁੱਤਰਾ ਦੋਹਤਾ ਨਾਨਾ ਅਤਾਇਆ ਚਾਚਾ ਇਹੋ ਜਿਹੇ ਸਭ ਜਾਣਦੇ ਹਾਂ ਆਪਾਂ। ਆਹ ਦਰਾਣੀ ਆ, ਜਸਾਣੀ ਆ, ਨੂੰਹ ਆ, ਫਲਾਨੀ ਆ, ਧਿਮਕੀ ਹੈ, ਜਾਣਦੇ ਹਾਂ ਕਿ ਨਹੀਂ? ਜਿਹੜਾ ਗੁਰੂ ਦਾ ਬਣ ਗਿਆ ਗੁਰੂ ਵੀ ਉਹਨੂੰ ਜਾਣਦਾ। ਗੁਰੂਖ ਪੰਜਵੇਂ ਪਾਤਸ਼ਾਹ ਮਹਾਰਾਜ ਕਹਿਣਗੇ ਭਾਈ ਵੀ ਤੂੰ ਕਿਸ ਤਰ੍ਹਾਂ ਆਇਆ ਤੂੰ? ਕਹਿੰਦਾ ਮਹਾਰਾਜ ਜੀ ਮੈਂ ਪੰਜਾਬਿਆਂ ਦਾ ਕੰਮ ਕਰਿਆ, ਇੱਟਾਂ ਦਾ ਕਰਜ਼ਾ ਵੀ ਚੱਕਿਆ ਹੈ ਤੇ ਇੱਟਾਂ ਪੱਥ ਕੇ ਪੰਜਾਬ ਦੇ ਵਿੱਚ ਪਾ ਕੇ ਤਿਆਰ ਕਰਤੀਆਂ। ਮੈਂ ਆਪਦੇ ਚਰਨਾਂ ਵਿੱਚ ਪਹੁੰਚਿਆ ਵੀ ਤੁਸੀਂ ਮੈਨੂੰ ਆਸ਼ੀਰਵਾਦ ਦਿਓ, ਬਚਨ ਕਰ ਦਿਓ ਵੀ ਮੇਰੀਆਂ ਇੱਟਾਂ ਸੋਹਣੀਆਂ ਪੱਕ ਜਾਣ, ਮੈਨੂੰ ਮੁਨਾਫਾ ਹੋਵੇ, ਨਾਲੇ ਕਰਜ਼ਾ ਨਾਲੇ ਮੈਨੂੰ ਮੁਨਾਫਾ ਕਰਜ਼ਾ ਦਿੱਤਾ ਜਾਵੇ। ਗੁਰੂ ਹਮੇਸ਼ਾ ਸਿੱਖ ਦਾ ਭਲਾ ਚਾਹੁੰਦਾ, ਜਿਵੇਂ ਵਾਲਦੈਨ ਆਪਣੇ ਪੁੱਤਰ ਦਾ ਭਲਾ ਚਾਹੁੰਦੇ ਨੇ। ਕਹਿੰਦੇ ਭਾਈ ਬੁੱਧੂ ਕਿਉਂ ਕਰੀ ਤੂੰ? ਅੱਗ ਤਾਂ ਦਈ ਬਾਦ, ਪਹਿਲਾਂ ਗੁਰੂ ਕੀ ਸੰਗਤ ਨੂੰ, ਗੁਰੂ ਕੇ ਨਿਮਿਤ ਪ੍ਰਸ਼ਾਦ ਛਕਾਈ। ਜਿਵੇਂ ਆਪਾਂ ਪ੍ਰਸ਼ਾਦ ਪਾਣੀ ਛਕਦੇ ਹਾਂ ਜਾਂ ਲੰਗਰ ਹੈ, ਉਹ ਆਪਾਂ ਇਉਂ ਤਾਂ ਨਹੀਂ ਕਹਿੰਦੇ ਵੀ ਫਲਾਨੇ ਦਾ ਲੰਗਰ ਹੈ, ਨਹੀਂ, ਕਿਤੇ ਚਲੇ ਜਾਓ ਚੜ੍ਹਦੀ ਤੇ ਲੈਂਦੇ ਤਾਂ ਜਿੱਥੇ ਗੁਰੂ ਘਰ ਹੋਵੇਗਾ ਨਾ ਉੱਥੇ ਗੁਰੂ ਕਾ ਲੰਗਰ ਲਿਖਿਆ ਹੋਵੇਗਾ। ਜਿਹਦਾ ਕੋਈ ਆਪਣਾ ਲਿਖਿਆ ਹੈ ਉਹ ਹੋਰ ਮਤ ਹੋਵੇਗਾ, ਕੋਈ ਆਪਣੇ ਮਤ ਦੇ ਵਿੱਚ ਜਿਹੜੇ ਮਹਾਂਪੁਰਸ਼ ਨੇ ਜਾਂ ਗੁਰ ਸਿੱਖ ਨੇ ਜਾਂ ਗੁਰੂ ਸਥਾਨ ਬਣੇ ਹੋਏ ਨੇ, ਉੱਥੇ ਗੁਰੂ ਕਾ ਲੰਗਰ ਲਿਖਿਆ ਹੋਇਆ। ਗੁਰੂ ਕਾ ਲੰਗਰ ਜਦ ਸੰਗਤਾਂ ਛਕਦੀਆਂ ਨੇ ਨਾ, ਜਦ ਫਿਰ ਚੂੜਾ ਪੜਦੀਆਂ ਨੇ, ਫਿਰ ਕੀ ਕਹਿੰਦੇ ਹੁੰਦੇ ਨੇ ਜਿਹੜਾ ਮੁਖੀ ਹੁੰਦਾ, ਦਾਣਾ ਪਾਣੀ ਗੁਰੂ ਕਾ, ਜੋ ਪਦਾਰਥ ਨੇ ਸਾਰੇ ਗੁਰੂ ਦੇ ਨੇ, ਸੇਵਾ ਮਾਈਆਂ ਬੀਬੀਆਂ ਦੀ ਜਿਹੜਾ ਸੇਵਾ ਕਰਦਾ। ਹੁਣ ਆ ਜਿੱਥੇ ਪਦਾਰਥ ਆਉਂਦੇ ਨੇ ਲੰਗਰ ਚੱਲਦਾ, ਉਹ ਤਾਂ ਗੁਰੂ ਦੇ ਸਾਰੇ, ਪਰ ਜਿਹੜੇ ਸੇਵਾ ਕਰਦੇ ਨੇ ਉਹਨਾਂ ਨੂੰ ਫਲ ਮਿਲੇਗਾ। ਔਰ ਇਸ ਤਰ੍ਹਾਂ ਦੇ ਨਾਲ ਕਹਿੰਦੇ ਵੀ ਸਾਡੇ ਸੰਗਤ ਨੂੰ ਗੁਰੂ ਕੇ ਨਿਮਿਤ ਸੋਹਣੀਆਂ ਪੱਕ ਜਾਣਗੀਆਂ। ਭਾਈ ਬੁੱਧੂ ਨੇ ਨਮਸਕਾਰ ਕਰੀ, ਖੁਸ਼ ਹੋ ਗਿਆ ਬਈ ਗੁਰੂ ਹੈ ਸਰਵਾਗ, ਗੁਰੂ ਦਾ ਬਚਨ ਨਹੀਂ ਮੁੜੇਗਾ ਜੋ ਕਰ ਦਿੱਤਾ, ਮੈਨੂੰ ਮੁਨਾਫਾ ਹੋਵੇਗਾ। ਲਾਹੌਰ ਚਲਿਆ ਗਿਆ, ਬਹੁਤ ਵੱਡਾ ਵਿਹੜਾ ਹੈ, ਤੇ ਫਿਰ ਉੱਥੇ ਲੰਗਰ ਤਿਆਰ ਹੋਇਆ, ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ, ਪੰਗਤਾਂ ਲੱਗ ਗਈਆਂ, ਵਿਹੜਾ ਭਰ ਗਿਆ। ਤਾਂ ਲੱਖੂ ਨਾਮ ਇੱਕ ਸਿੱਖ ਦੀ ਕਿਰਿਆ ਉਹਦੀ ਮਸਤਾਨੀ ਤੇ ਅੰਦਰੋਂ ਆਤਮਦਰਸ਼ੀ। ਆਤਮਦਰਸ਼ੀ ਕਿਹਨੂੰ ਕਹਿੰਦੇ ਨੇ? ਜਿਹਦੇ ਅੰਦਰ ਆਤਮਾ ਗੁਰੂ ਬੈਠਾ ਹੋਵੇ ਉਸ ਨੂੰ ਕਹਿੰਦੇ ਨੇ ਆਤਮਦਰਸ਼ੀ। ਘਰ ਪੰਗਤਾਂ ਲੱਗ ਗਿਆ, ਵਿਹੜਾ ਭਰ ਗਿਆ, ਸ਼ਕਣ ਲੱਗ ਗਿਆ, ਉਹਨੇ ਆਵਾਜ਼ ਮਾਰੀ
ਭਗਤਾਂ ਦੇ ਵਿੱਚ ਲੱਤ ਮਾਰੀ ਆ ਕੇ ਕਹਿੰਦਾ ਭਾਈ ਬੁੱਧੂ ਦਰਵਾਜ਼ਾ ਖੋਲ ਤਾਂ ਗੁਰੂ ਕੋ ਨਿਮਿਤ ਭੋਜਨ ਕਰਿਆ ਗੁਰੂ ਸਭ ਦਾ ਸਾਂਝ ਹੈ ਕਹਿੰਦਾ ਮੈਂ ਪ੍ਰਸ਼ਾਦ ਛਕਣਾ ਮੈਨੂੰ ਭੁੱਖ ਲੱਗੀ ਹੈ ਲੰਗਰ ਚੋਂ ਪਰ ਉਹਨੇ ਦਰਵਾਜ਼ਾ ਖੋਲਿਆ ਤਾਂ ਇੱਕ ਢਿੱਲੀ ਜੀ ਕਿਰਿਆ ਦਾ ਕੋਈ ਬੰਦਾ ਖੜਾ ਵਾ ਜਾਂ ਸਹਿਜਧਾਰੀ ਸਿੱਖ ਹੁੰਦੇ ਸਨ ਕਹਿਣ ਲੱਗਾ ਤਾਂ ਗੁਰੂ ਕੇ ਨਿਮਿੱਤ ਲੰਗਰ ਕਰਿਆ ਕਹਿੰਦਾ ਮੈਨੂੰ ਭੁੱਖ ਲੱਗੀ ਹੈ ਪ੍ਰਸ਼ਾਦਾ ਛਕਾ ਉਹ ਕਹਿੰਦਾ ਬੁੱਧੂ ਕਹਿੰਦਾ ਬਈ ਹੁਣ ਪੰਗ ਤਾਂ ਲੱਗ ਗਈ ਕਰੋ ਖਾ ਖੜ ਜਾ ਦੂਰੀ ਪੰਗ ਚ ਤੈਨੂੰ ਵਹਾ ਦਿਆਂਗੇ ਕਹਿੰਦਾ ਨਹੀਂ ਛਕਾ ਮੈਨੂੰ ਅੱਗੋ ਹੀ ਕਿਉਂ ਜਿਹੜੇ ਮਸਤਾਨੇ ਨੇ ਕਈ ਕਿਸਮ ਦੇ ਹੁੰਦੇ ਨੇ ਦੀਵਾਨੇ ਮਸਤਾਨੇ ਦਾਨੇ ਇਸ ਤਰ੍ਹਾਂ ਦਾ ਹੁੰਦਾ ਹੈ ਪਰ ਉਹਨੇ ਪ੍ਰਵਾਹ ਨਾ ਕਰੀ ਪ੍ਰਵਾਹ ਨਾ ਕਰੀ ਗੁਰਮੁਖੋ ਦਰ ਨਾ ਖੋਲਿਆ ਕਹਿੰਦਾ ਦੂਈ ਪੰਗ ਤੁਦੇ ਵਿਚ ਬੈਠ ਕੇ ਛਕ ਲਈ ਕਰ ਭੋਜਨ ਛਕਿਆ ਭੋਜਨ ਛੱਕ ਕੇ ਜਿਹੜਾ ਮੁਖੀ ਸੀ ਨਾ ਵਿਚ ਉਨ੍ਹਾਂ ਦੇ ਪ੍ਰੇਮੀ ਤਾਂ ਚੂੜਾ ਪੜ ਕੇ ਉਸਨੇ ਕਿਹਾ ਬਈ ਭਾਈ ਬੁੱਧੂ ਨੇ ਗੁਰੂ ਕੇ ਨਿਮਿੱਤ ਗੁਰੂ ਕੀ ਸੰਗਤ ਨੂੰ ਪ੍ਰਸ਼ਾਦ ਛਕਾ ਕੇ ਖੁਸ਼ ਕਰਿਆ ਇਹਦੇ ਜਿਹੜੇ ਪੰਜਾਬੇ ਨੇ ਨਾ ਆਵੇ ਉਹ ਇੱਟਾਂ ਨੇ ਜਿਹੜੀਆਂ ਇਹਦੀਆਂ ਉਹ ਸੋਹਣੀਆਂ ਪੱਕ ਜਾਣ ਹੁਣ ਇਹ ਚੂੜਾ ਪੜਿਆ ਉਹ ਜਿਹੜਾ ਸਿੱਖ ਤੀ ਬਾਹਰ ਖੜਾ ਸੀਗਾ ਤੇ ਉਹਦੀ ਕਿਰਿਆ ਸੀ ਬਹੁਤ ਮੈਲੀ ਜੀ ਉਹ ਕਹਿੰਦਾ ਜ਼ੋਰ ਲਾ ਲਓ ਕਦੇ ਇੱਟਾਂ ਨੀ ਪੱਕਣਗੀਆਂ ਮੈਨੂੰ ਪ੍ਰਸ਼ਾਦਾ ਨੀ ਛਕਾਇਆ ਪਰ ਉਹ ਬਨੇਰਾ ਬਚਨ ਕਰਤਾ ਗੁਰਮੁਖੋ ਸਿੱਖ ਨੇ ਪਰ ਕਿਰਿਆ ਬਹੁਤ ਵਿਲੱਖਣ ਜੀ ਹੈ
ਵਿੱਚ ਨਾ ਜਾਂਦੇ ਜੀ ਸੰਤਾਂ ਦੇ
ਪੀਰ ਕਿਹਾ ਜਾਂਦਾ ਕਹਿੰਦੇ ਜਿਹੜਾ ਵਚਨ ਕਰ ਦਿੰਦੇ ਨੇ ਮੁੜਦਾ ਨਹੀਂ ਹੁੰਦਾ ਸਾਧੂਆਂ ਦੀ ਵੀ ਅਵਸਥਾ ਹੁੰਦੀਆਂ ਨੇ ਕਈ ਵੀ ਮਾੜੀ ਜੀ ਸਿੱਧੀ ਜੀ ਹੋ ਗਈ ਵਚਨ ਕਰਤਾ ਕਿਸੇ ਨੂੰ ਵੀ ਅਧੂਰਾ ਜਿਹਾ ਪੂਰਾ ਵਚਨ ਤਾਂ ਪੂਰਾ ਹੀ ਕਰੇਗਾ ਨਾ ਆਓ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਸਿੱਖ ਬ੍ਰਹਮ ਗਿਆਨੀ ਭਾਈ ਕਮੜੀਆ ਜੀ ਉਹਦਾ ਨਾਂ ਹੀ ਕਮੜੀਆ ਰੱਖ ਲਿਆ ਲੋਕਾਂ ਨੇ
ਜਿਵੇਂ ਆਮ ਦੁਨੀਆਂ ਨੇ ਨੌਵੇਂ ਪਾਤਸ਼ਾਹ ਮਹਾਰਾਜ ਦਾ ਨਾਮ ਹੀ ਤੇਗਾ ਕਮਲਾ ਹੀ ਰੱਖ ਲਿਆ। ਦੇਖੋ ਹੁਣ ਉਹ ਆਪਣੀ ਮੌਜ ਦੇ ਵਿਚ ਦਿਨੇ ਕਿਸੇ ਬਾਗ ਦੇ ਵਿਚ ਸੌ ਜਾਂਦੇ ਨੇ, ਸਾਰੀ ਰਾਤ ਬੈਠ ਕੇ ਫਿਰ ਸਮਾਧੀ ਲਾਉਂਦੇ ਨੇ। ਔਰ ਪਟਿਆਲੇ ਵੀ ਸੰਤੋਖ ਦਾਸ ਕੋਈ ਮਹਾਤਮਾ ਸੀਗਾ, ਮਹਾਰਾਜ ਜੀ ਦੱਸਦੇ ਹੁੰਦੇ ਸੀ ਬੜੇ ਆ ਛੋਟੇ, ਕਹਿੰਦੇ ਉਹ ਸਾਰੀ ਰਾਤ ਬੈਠਦਾ ਸੀਗਾ, ਦਿਨੇ ਪੈ ਜਾਣਾ ਫਿਰ ਸਾਰੀ ਰਾਤ ਬੈਠ ਕੇ ਸਮਾਧੀ ਲਾਉਣੀ। ਉਹ ਜਦ ਕਿਤੇ ਉਧਰ ਜਾਂਦਾ ਸੀ ਬਾਬੇ ਧਿਆਨੇ ਕੰਨੀ ਤਾਂ ਉਧਰ ਕਹਿੰਦਾ ਭੜੂਆ ਜਹਾਨ ਜਾ ਨਾ ਨੀ ਹੁੰਦਾ ਕਿਤੇ ਉੱਠ ਕੇ, ਇਹ ਤਾਂ ਆਪੋ ਆਪਣੇ ਮਹਾਤਮਾ ਦੇ ਰਬਸ ਹੁੰਦੇ ਨੇ, ਕਈ ਸਫਾਈ ਪਸੰਦ ਹੁੰਦੇ ਨੇ ਕਈ ਸਫਾਈ ਪਸੰਦੇ ਹੀ ਨਹੀਂ ਹੁੰਦੇ, ਵੀ ਚਲੋ ਕਾਰਜ ਰਾਸ ਹੋ ਗਿਆ ਕਾਹਨੂੰ ਐਵੇਂ ਹੁਣ ਲੀੜੇ ਧੋਣ ਤੇ ਹੀ ਰਹਿਣਾ। ਇਸ ਤਰ੍ਹਾਂ ਦਾ ਹੁੰਦਾ, ਕੋਈ ਸੇਖ ਸੀ ਉਹਦੇ ਔਲਾਦ ਨਹੀਂ ਸੀ, ਬਹੁਤ ਫਿਰਦਾ ਰਿਹਾ ਹਜ਼ਰ ਸੇਖਾਂ ਕੋਲ, ਹਜ਼ਰ ਸੇਖਾਂ ਨੇ ਕੀ ਮੁੰਡੇ ਦੇਣੇ ਨੇ ਕੋਈ, ਔਰ ਇਸ ਤਰ੍ਹਾਂ ਨਾਲ ਫਿਰਦਾ ਫਿਰਦਾ ਕੋਈ ਮਾੜੀ ਜੀ ਸ਼ਕਤੀ ਵਾਲਾ ਜਿਹਨੂੰ ਸਿੱਧ ਜਿਹਾ ਕਹਿ ਦਿੰਦੇ, ਇਸ ਤਰ੍ਹਾਂ ਦਾ ਕੋਈ ਅਧੂਰਾ ਜਿਹਾ ਮਹਾਤਮਾ ਸੀਗਾ। ਤਾਂ ਉਸ ਨੇ ਦੇਖਿਆ ਵੀ ਸੇਠ ਕੋਲੋਂ ਮਾਇਆ ਲਾਹਾਂਗੇ, ਕਹਿਣ ਲੱਗਾ ਸੇਠ ਜੀ ਪੁੱਤਰ ਤਾਂ ਹੋ ਜਾਊਗਾ ਪਰ 12 ਸਾਲ ਤੋਂ ਤੁਹਾਡੇ ਕੋਲੋਂ ਚਲਿਆ ਜਾਊਗਾ, ਅਧੂਰਾ ਹੀ ਉਹ ਕਹਿੰਦਾ ਪੂਰਾ ਹੀ ਕੌਣ ਕਹਿੰਦਾ ਹੁੰਦਾ, ਪੂਰਾ ਦਾ ਕਹਿੰਦਾ ਵੀ ਚਾਰ ਯੁੱਗ ਦੀ ਆਰਜਾ ਹੋਵੇ, ਪਰ ਉਨੀ ਤਾਂ ਉਨੀ ਹੈ ਜਿੰਨੀ ਕੋਈ ਲਿਖਤੀ ਮਾਲਕ ਨੇ। ਔਰ ਇਸ ਤਰ੍ਹਾਂ ਦੇ ਨਾਲ ਉਹ ਕਹਿਣ ਲੱਗਾ ਜੀ ਪੁੱਤਰ ਦਾ ਮੂੰਹ ਤਾਂ ਦੇਖ ਲਾਂਗੇ, ਇਹ ਬੁੜੀਆਂ ਨੂੰ ਬਹੁਤਾ ਹੁੰਦਾ, ਇਹ ਔਤਰੇ ਤਾਂ ਨਹੀਂ ਕਹਾਵਾਂਗੇ ਦੁਨੀਆਂ ਦੇ ਵਿੱਚ। ਕਹਿੰਦੇ ਭਾਵੇਂ 12 ਸਾਲ ਦਾ ਹੀ ਹੋਵੇ, ਉਹਨੇ ਕਹਿਤਾ 12 ਸਾਲ ਤੋਂ ਬਾਅਦ ਚਲਿਆ ਜਾਵੇਗਾ, ਘਰ ਉਹਨਾਂ ਦੇ ਪੁੱਤਰ ਹੋ ਗਿਆ, ਹੁਣ ਸਾਲ ਪਿੱਛੇ ਪੈਣੇ ਸ਼ੁਰੂ ਹੋ ਗਏ। ਜਾਂ 10 ਸਾਲ ਦਾ ਹੋ ਗਿਆ ਨਾ, 10 ਸਾਲ ਦਾ ਉਹਨਾਂ ਜਵਾਨਾਂ ਦੇ ਵਿਚ 7 ਸਾਲ 10 ਸਾਲ ਤੋਂ ਥੱਲੇ ਥੱਲੇ ਸ਼ਾਦੀ ਕਰੀ ਪੁੰਨ ਲੱਗਦਾ ਸੀ ਤੇ ਬਾਅਦ ਦੇ ਵਿਚ ਕਹਿੰਦੇ ਪੁੰਨ ਸੀ ਲੱਗਦਾ। 6ਵੇਂ ਪਾਤਸ਼ਾਹ ਮਹਾਰਾਜ ਦੀ ਸ਼ਾਦੀ 7 ਸਾਲ ਦੀ ਉਮਰ ਚ ਹੋਈ ਸੀ। ਦੇਖ ਲੋ ਇਸ ਤਰ੍ਹਾਂ ਦਾ ਰਿਵਾਜ ਹੁੰਦਾ, ਅੱਜ ਕੱਲ ਹੁੰਦਾ ਜਾਂ 45 ਸਾਲ ਦੀਆਂ ਧੌਲੇ ਆਉਣ ਲੱਗ ਜਾਂਦੇ ਨੇ ਫਿਰ ਸਾਦੀਆਂ ਹੁੰਦੀਆਂ ਨੇ, ਹੁਣ ਕਿਹੜਾ ਕੁਛ ਹੋ ਗਿਆ ਸਾਦੀਆਂ ਤੇ ਫਿਰ ਕਹਿੰਦੇ ਪੁੰਨ ਨੀ ਲੱਗਦਾ, ਖਾਲੀ ਇਹਨਾਂ ਨੂੰ ਪਤਾ ਹੀ ਨਹੀਂ ਹੋਣਾ ਪੁੰਨ ਦਾ ਕੀ ਹੁੰਦਾ ਪੁੰਨ। ਔਰ ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਸੋਚਿਆ, ਜਿਹੜੀ ਉਸਦੀ ਸਠਾਣੀ ਸੀ ਕਹਿਣ ਲੱਗੀ ਸਵਾਮੀ ਜੀ 2 ਸਾਲ ਰਹਿ ਗਏ ਆਪਣੇ ਪੁੱਤਰ ਦੇ, ਫਿਰ ਇਹਨੇ ਚਲਿਆ ਜਾਣਾ, ਆਪਾਂ 9 ਦਾ ਮੂੰਹ ਵੀ ਦੇਖ ਲਈਏ, ਕਿੰਨਾ ਕੁ ਚਿਰ ਮੂੰਹ ਦੇਖੀ ਜਾਵਾਂਗੇ ਤੁਸੀਂ ਇਹਨਾਂ ਦਾ, ਮੂੰਹ ਨੇ ਤਾਂ ਰਹਿਣਾ ਨੀ ਹੈ, ਮਿੱਟੀ ਚ ਮਿਲ ਜਾਣਾ ਮੂੰਹ ਨੇ ਤਾਂ, ਜਿਹਦਾ ਮੂੰਹ ਦੇਖਣਾ ਤੇ ਉਹ ਦੇਖਿਆ ਹੀ ਨਹੀਂ ਹੈ, ਜਿਹੜੇ ਮੂੰਹ ਨੇ ਇਹਦੇ ਨਾਲ ਜਾਣਾ ਵਿਸ਼ਾ ਸਹਾਇਤਾ ਕਰਨੀ ਹੈ ਉਹਦਾ ਮੂੰਹ ਤਾਂ ਇਹਨੇ ਦੇਖਿਆ ਨਹੀਂ ਹੈ, ਇਹ ਮਿੱਟੀ ਦਾ ਮੂੰਹ ਦੇਖੀ ਜਾਂਦਾ ਹੈ, ਕਿੰਨਾ ਕਮਲ ਪਣਾ। ਉਹ ਕਹਿੰਦਾ ਠੀਕ ਹੈ ਸ਼ਾਦੀ ਕਰ ਦਿਓ, ਠੀਕ ਹੈ ਸੇਠ ਹੋ ਗਈ, ਉਹ ਲੜਕੀ ਆ ਗਈ, ਹੁਣ ਉਹ ਪਤਾ ਲੱਗ ਗਿਆ ਵੀ ਕਿਸੇ ਮਹਾਂਪੁਰਸ਼ਾਂ ਦਾ ਬਚਨ ਹੋਇਆ ਹੈ, 12 ਸਾਲ ਦੀ ਉਮਰ ਹੈ, ਸਿਰਫ 2 ਸਾਲ ਰਹਿ ਗਏ ਨੇ ਚਲਿਆ ਜਾਣਾ। ਹਾਂ ਮਹਾਤਮਾ ਦੇ ਵਿਚ ਫਰਕ ਹੁੰਦਾ, ਜਿਹਨੇ 12 ਸਾਲ ਕਿਹਾ ਆਪਾਂ ਮਹਾਂਪੁਰਸ਼ਾਂ ਦੀ ਸੇਵਾ ਕਰਦੇ ਹਾਂ, ਸੇਵਾ ਕਰਨ ਤੇ ਮਹਾਤਮਾ ਖੁਸ਼ ਹੋ ਜਾਂਦੇ ਨੇ, ਕਬੜਾ ਵਧਾਏ ਦੇਣ ਉਮਰ, ਸਾਰੇ ਇੱਕੋ ਜਿਹੇ ਨੇ ਨਾ। ਆਓ ਇਸ ਤਰ੍ਹਾਂ ਦੇ ਨਾਲ ਘਰ ਉਹ ਮਹਾਤਮਾ ਦੀ ਸੇਵਾ ਕਰਨ ਲੱਗ ਗਈ ਲੜਕੀ, ਜਿਹੜਾ ਵੀ ਮਹਾਤਮਾ ਦਾ ਪ੍ਰਸ਼ਾਦ ਪਾਣੀ ਪਹਿਲਾਂ ਦਾ ਸੇਠ ਸੀ ਨਾ ਸਿਠਾਣੀ, ਹੁਣ ਉਹ ਕਰਨ ਲੱਗ ਗਈ। ਭਾਈ ਕਮਲੀਆ ਜੀ 5ਵੇਂ ਪਾਤਸ਼ਾਹ ਮਹਾਰਾਜ ਦਾ ਸਿੱਖ ਬ੍ਰਹਮ ਗਿਆਨੀ, ਬ੍ਰਹਮ ਗਿਆਨੀ ਤੋਂ ਅੱਗੇ ਕੋਈ ਵਾਸਤਾ ਹੀ ਨਹੀਂ ਹੈ, ਬਸ ਅਤਾ ਉਰੇ ਅਧੂਰੀਆਂ ਜੀ ਨੇ ਨਾ ਹੋਈ। ਤਾਂ ਉਹ ਕੁਦਰਤੀ ਉਸ ਲੜਕੀ ਦੇ ਦਰਾਂ ਮੂਹਰੇ ਆ ਕੇ ਖੜ ਗਿਆ, 4 ਪ੍ਰਸ਼ਾਦੇ ਲਿਆਈ ਉਹ ਲੜਕੀ ਅੰਦਰੋਂ, ਹੱਥਾਂ ਤੇ ਛਕਦਾ ਹੁੰਦਾ ਸੀ, ਭਾਂਡਾ ਨਹੀਂ ਸੀ ਲੈਂਦਾ, ਤੇ ਉੱਤੇ ਸਬਜ਼ੀ ਪਾਈ ਹੋਈ ਹੈ,
ਭਾਈ ਕਮਲੀਆ ਚੁੱਪ ਕਰਿਆ ਖੜਾ ਆਵਾਜ਼ ਦੇ ਕੇ ਹੱਥਾਂ ਦੇ ਫਸਾਦੇ ਲੈ ਲਏ ਛਕ ਲਏ ਉਹ ਲੜਕੀ ਨੇ ਪਾਣੀ ਪਿਲਾ ਤਾ ਹੱਥ ਧੁਆ ਤੇ ਲੜਕੀ ਕੋਲ ਹੀ ਖੜੀ ਹੈ ਤੁਰਨ ਲੱਗੇ ਕਹਿੰਦੇ 40 ਸਾਲ ਉਹਦਾ ਤਾਂ ਸੀ ਨਾ 12 ਸਾਲ ਹੁਣ ਭਾਈ ਕਮਲੀਆ ਜੀ ਬ੍ਰਹਮ ਗਿਆਨੀ ਕਹਿੰਦੇ 40 ਸਾਲ ਚਾਰ ਪ੍ਰਸ਼ਾਦੇ ਛਕਾਏ ਸੀ ਸਿਰਫ ਦੇਖ ਲਓ ਸੇਵਾ ਦਾ ਫਲ ਨਾ ਪਰਮੇਸ਼ਰ ਰੱਖਦਾ ਨਾ ਬ੍ਰਹਮ ਗਿਆਨੀ ਰੱਖਦੇ ਨੇ ਪੜ੍ਹੋ ਬ੍ਰਹਿਮ ਨੇ ਦੱਸਿਆ
ਕਰਦਾ ਨਾ ਗੁਰੂਆਂ ਦੀ ਮਹਾਂਪੁਰਸ਼ਾਂ ਦੀ ਕਹਿੰਦੇ ਬਸ ਫਲ ਮਿਲੇਗਾ ਉਸਨੂੰ ਆ ਇੱਕ ਲਾਹੌਰ ਦੇ ਵਿੱਚ ਸੇਠ ਰਹਿੰਦਾ ਕੋਈ ਉਹਦੇ ਔਲਾਦ ਨਹੀਂ ਹੈ 14 ਵਿਦਿਆ ਨੇ ਦੁਨੀਆਂ ਦੇ ਵਿੱਚ ਇੱਕ ਜੋਤਿਸ਼ ਵਿਦਿਆ ਦੋ ਜੋਤਿਸ਼ ਆ ਜਿਹੜੇ ਮੰਤਰ ਨੇ ਇਹ ਵੀ ਇੱਕ ਵਿਦਿਆ ਹੀ ਹੈ ਇਹ ਬ੍ਰਹਮ ਵਿਦਿਆ ਗੁਰਬਾਣੀ ਹੈ ਸਿਰੋਮਣੀ ਸਾਰਿਆਂ ਦੇ ਤਾਂ ਉਸ ਨੇ ਦਾ ਨਾਮ ਪੁੱਤਰ ਹੋਇਆ ਕਾਂਸ਼ੀ ਪਹੁੰਚਿਆ ਉਹ ਬੜ ਬੜੀਆਂ ਫਰਮਾਂ ਨੇ ਉਹਦੀਆਂ ਸ਼ਹਿਰਾਂ ਦੇ ਵਿੱਚ ਜੋ ਉਸ ਤੇ ਇਕੱਠੇ ਕਰੇ ਉਹਨਾਂ ਨੇ ਗ੍ਰੰਥ ਅੱਗੇ ਰੱਖ ਕੇ ਆਪਣਾ ਫੋਲਣੇ ਸ਼ੁਰੂ ਕਰੇ ਸਾਰਿਆਂ ਨੇ ਇੱਕ ਜਵਾਨ ਹੋ ਕੇ ਕਹਿਤਾ ਹੈ ਸੇਠ ਤੇਰੇ 7 ਜਨਮ ਪੁੱਤਰ ਨਹੀਂ ਹੋਵੇਗਾ 7 ਜਨਮ ਸਾਡੇ ਗ੍ਰੰਥ ਦੱਸਦੇ ਨੇ ਪਰ ਗੁਰੂ ਸਾਹਿਬ ਨੇ ਲਿਖਿਆ ਗੁਰਬਾਣੀ ਦੇ ਵਿੱਚ ਸੰਤ ਕੀ ਮਹਿਮਾ ਵੇਦ ਨਾ ਜਾਣੇ ਜਿਹੜੇ ਮਹਾਂਪੁਰਸ਼ ਨੇ ਨਾ ਉਹਨਾਂ ਦੀ ਜਿਹੜੀ ਕਰਨੀ ਆ ਵੇਦਾਂ ਤੋਂ ਅੱਗੇ ਹੈ ਪਰ ਉਹ ਪ੍ਰੇਰਨਾ
ਮੈਂ ਸੰਤਾਂ ਦੀ ਵੇਦਨਾ ਜਾਣਾਂ
ना कर सकन कहते महापुरश कर देंगे वो ज्योतिषी कहते सत जन्म नहीं औलाद होनी तेरे सेठ जी निराश होके आ गया वो को उठन बैठन वाला कोई सी होर प्रेमी कह सेठ जी तेरा चेहरा पलटन के बिच क्यों रहा इतनिया फर्मा तेरिया बेगिणत कह लगा जी कहगा इस फर्मा सामण वाला नहीं कोई है कहना मैं जोस्तिया को भी पुछ लिया कहते तेरे पुत्र ही नहीं है वो सीगा गुरु वाला कहना सेठ जी जब जोस्तिया ने जवाब दे दिता तेरे पुत्र नहीं माया तेरे को बहुत है तू यो कर प्रकोप प्रलोक समार ला माया दे धर्मस्थान बना दे लंगर ला दे महापुरशा की सेवा करनी शुरू कर दे जा तेरा प्रलोक सफला हो जाएगा नहीं माया तो फिर गवांडिया ने साम लेनी खैरा गला सलाह चंगी लगी लंगर स्थान बना दिता कुटिया महापुरशा होने शुरू हो गए हर एक कोटी के महापुरश आने शुरू हो गए जिथे गुरु का लंगर चल रहा है ना हर एक कोटी के गुरसिख आने शुरू हो जाते फिर एक महात्मा आया उन्हें पूछा सेठ जी ती महापुरशा की इतनी सेवा करते हो थोड़ा फुरना की है कहना महापुरश फुरना तो हूं पुत्र पर वो जोस्ती कहे तेरे पुत्र होना ही नहीं है ये जी वस्तु है ना मिलनी यदा की कारण होंगे पाप करे होंगे ने पिछे जब सेवा और भजन करता पाप कैंसल हो जाते वो महात्मा ने सोचा भी इन्हें बहुत सेवा करी है महापुरशा ने जिहड़ा पापां दे कारण इहदे इलाज नहीं सी ना हुंदी वह पाप कैंसल हो गए कुछ महात्मा कृपा कर दिंदे ने वह महात्मा कहिंदे सेठ जी तां महापुरशां दी सेवा करी है करतार भली करे तैनू पुत्र दी दात दे देवे उह कहता महात्मा ने वचन करता है Come on. ਪੁਰਸ਼ਾਂ ਦੇ ਬਚਨ ਦੇ ਨਾਲ ਉਹ ਸੇਠ ਦੇ ਪੁੱਤਰ ਹੋ ਗਿਆ। ਉਹ ਸਾਰਿਆਂ ਸ਼ਹਿਰਾਂ ਦੇ ਵਿਚ ਫਰਮਾ, ਕਾਂਸ਼ੀ ਚ ਵੀ ਫਰਮਤੀ ਉਹਦੀ। ਉਹਨੇ ਕਿਹਾ ਵੀ ਜੋਸਤੀਆਂ ਦੇ ਪੰਜ ਪੰਜ ਟੋਕਰੀਆਂ ਮਠਿਆਈ ਦੀਆਂ ਦੇ ਕੇ ਆਓ। ਜਦ ਪੰਜ ਪੰਜ ਚੰਗੇਰਾਂ ਗਈਆਂ ਮਠਿਆਈ ਦੀਆਂ, ਉਹ ਦੋਸਤੀ ਕਹਿੰਦੇ ਵੀ ਇਹ ਕਾਹਦੀਆਂ ਨੇ? ਕਹਿੰਦੇ ਜੀ ਉਹ ਸੇਠ ਦੇ ਪੁੱਤਰ ਹੋ ਗਿਆ ਜਿਹਨੂੰ ਤੁਸੀਂ ਕਹਿੰਦੇ ਸੀ ਸੱਤ ਜਨਮ ਪੁੱਤਰ ਨਹੀਂ ਹੋਣਾ। ਹੈਰਾਨ ਹੋ ਗਏ ਵੀ ਇਹ ਤਾਂ ਅਣਬਣ ਗੱਲ ਹੋ ਗਈ, ਵੇਦਾਂ ਦੇ ਵਿੱਚ ਤਾਂ ਲਿਖਿਆ ਨਹੀਂ ਹੋਇਆ ਸੀ ਉਹਦੇ ਪੁੱਤਰ ਹੋ ਕਿਉਂ ਗਿਆ? ਸਾਰੇ ਇਕੱਠੇ ਹੋ ਕੇ ਲਾਹੌਰ ਆਏ ਸੇਠ ਕੋ, ਕਹਿੰਦੇ ਸੇਠ ਜੀ ਪੁੱਤਰ ਕਿਵੇਂ ਹੋ ਗਿਆ ਤੇਰੇ? ਸਾਰੇ ਵੇਦ ਝੂਠੇ ਹੋ ਗਏ। ਉਹ ਕਹਿੰਦਾ ਮਹਾਂਪੁਰਸ਼ਾਂ ਦੀ ਕਿਰਪਾ ਹੋ ਗਈ। ਕਹਿੰਦੇ ਕਿੱਥੇ ਨੇ? ਕਹਿੰਦੇ ਆਓ ਤੁਹਾਨੂੰ ਲੈ ਚੱਲਦੇ ਹਾਂ। ਘਰ ਫਰਸ਼ਾ ਤਾਂ ਮਹਾਂਪੁਰਸ਼ ਬਾਹਰ ਨਿਕਲ ਕੇ ਬੈਠ ਗਏ। ਪੰਡਤ ਲੋਕ ਜਿਵੇਂ ਲਿਬਾਸ ਹੁੰਦੇ ਪੁਰਾਣੇ ਪੰਡਤਾਂ ਦੇ, ਜਿਵੇਂ ਨਵੇਂ ਪਾਤਸ਼ਾਹ ਕੋਲ ਆਏ ਸੀ ਕਸ਼ਮੀਰ ਦੇ ਪੰਡਤ, ਆਪਣੇ ਪੰਡਤ ਤਾਂ ਆਪਣੇ ਵਰਗੇ ਹੀ ਨੇ ਨਾ ਜਿਹੜੇ ਪਿੰਡਾਂ ਚ ਰਹਿੰਦੇ ਨੇ, ਨਹੀਂ ਜਿਹੜੇ ਸ਼ਹਿਰਾਂ ਦੇ ਵਿਚ ਰਹਿੰਦੇ ਨੇ। ਉਹ ਕਸ਼ਮੀਰ ਦੇ ਵਿਚ ਉਹ ਪੰਡਤਾਂ ਦਾ ਲਿਬਾਸ ਵੀ ਹੋ ਰਹੇ ਹੁੰਦਾ, ਬੜੇ ਬੜੇ ਬੋਧੇ ਤੇ ਡੌਲਿਆਂ ਤੇ ਵੀ ਲਕੀਰਾਂ, ਢਿੱਡ ਤੇ ਵੀ ਲਕੀਰਾਂ, ਬਾਹਾਂ ਤੇ ਵੀ ਲਕੀਰਾਂ, ਮੱਥੇ ਦੇ ਵਿਚ ਵੀ ਲਕੀਰਾਂ। ਉਹ ਆਪਣਾ ਆਪਣਾ ਮਤ ਹੈ ਨਾ, ਇਸ ਤਰ੍ਹਾਂ ਦੇ ਹੁੰਦੇ ਸਨ। ਤਾਂ ਫਿਰ ਪੰਡਿਤ ਬੈਠ ਗਏ, ਕਹਿਣਗੇ ਮਹਾਂਪੁਰਸ਼ੋ ਵੇਦ ਝੂਠੇ ਹੋ ਗਏ। ਮਹਾਂਪੁਰਸ਼ ਕਹਿੰਦੇ ਨਹੀਂ, ਵੇਦ ਸੱਚੇ ਨੇ, ਝੂਠੇ ਨਹੀਂ ਹਨ। ਫਿਰ ਇਹਦੇ ਪੁੱਤਰ ਕਿਉਂ ਹੋ ਗਿਆ? ਮਹਾਤਮਾ ਨੇ ਫਿਰ ਉਹ ਪੰਡਤਾਂ ਨੂੰ ਦੱਸਿਆ, ਕਹਿੰਦੇ ਜਦ ਬਰਮਾ ਨੇ ਵੇਦ ਬਣਾਏ ਨੇ ਨਾ, ਜਾਂ ਲਿਖੇ ਨੇ ਸ਼ਾਹੀ ਨਾਲ ਲਿਖੇ ਜਾਂਦੇ ਨੇ, ਉਹ ਜਿਹੜੀ ਸ਼ਾਹੀ ਬਚ ਗਈ। ਫਿਰ ਦੇਵਤਿਆਂ ਨੇ ਮੀਟਿੰਗ ਕਰੀ, ਵਿਚਾਰ ਵੀ ਇਹ ਜਿਹੜੀ ਸ਼ਾਹੀ ਪਵਿੱਤਰ ਆ, ਇਹਨੂੰ ਹੁਣ ਰੱਖੀਏ ਡੋਲੀਏ ਕੀ ਕਰੀਏ ਇਹਨੂੰ? ਉਹ ਸਾਰਿਆਂ ਨੇ ਰਾਇ ਕਰਕੇ ਕਹਿੰਦੇ ਇਉਂ ਕਰੋ, ਮਹਾਤਮਾ ਦੀ ਜਵਾਨ ਤੇ ਡੋਲਦੇ ਨੇ, ਜਿਹੜੇ ਵੇਦ ਨਹੀਂ ਕਰ ਸਕਣਗੇ ਨਾ ਉਹ ਮਹਾਤਮਾ ਕਰ ਦਿਆ ਕਰਨਗੇ, ਉਹ ਗੁਰਸਿੱਖ ਕਰ ਦਿਆ ਕਰਨਗੇ। ਕਹਿੰਦੇ ਆਹ ਗੱਲ ਆ, ਵੇਦ ਸੱਚੇ ਹੀ ਨੇ ਤੁਹਾਡੇ। ਆਓ ਭਾਈ ਕਮਲੀਆ 40 ਸਾਲ ਕਹਿ ਕੇ ਚੱਲਿਆ ਗਿਆ, 2 ਸਾਲ ਵਧੀਤ ਹੋ ਗਏ। ਓਂਕਾਰੀ ਆਇਆ ਵੀ ਦੇਖੀਏ ਮੁੰਡਾ ਹੁਣ ਚੜਾਈ ਕਰ ਗਿਆ, ਹੁਣ ਵੀ ਤੂੰ ਉੱਥੇ ਜਾ ਕੇ ਕੀ ਕਰੇਗਾ, ਇਹਨਾਂ ਦੀ ਤਾਂ ਰੋਟੀ ਸੁੱਟੀ ਹੋਊਗੀ। ਖੈਰ ਉਹ ਆ ਗਿਆ ਤੇ ਉਹਦੀ ਨੂੰਹ ਵੀ ਸੇਠ ਦੀ ਤੇ ਮੁੰਡਾ ਵੀ ਜਿਉਂ ਕਾ ਚੋ, ਕਹਿੰਦੇ ਬਈ ਕੀ ਹਾਲ ਆ ਉਹ ਨਿੱਕੇ ਦਾ? ਕਹਿੰਦੇ ਜੀ ਉਹ ਤਾਂ 14 ਸਾਲ ਹੋ ਗਏ ਉਹਨੂੰ ਤਾਂ, ਹੁਣ ਦੋ ਤੋਂ ਨਹੀਂ ਲਾ ਕੇ ਹੋਰ ਤਾਇਜ ਦੇ ਵਿਚ ਆ ਗਿਆ। ਉਹਨੇ ਸੋਚਿਆ ਵੀ ਮੇਰੇ ਕੋਈ ਉੱਤੋਂ ਦੀ ਆਇਆ ਮਹਾਤਮਾ, ਉਹ ਬਚਨ ਕਰਕੇ ਗਿਆ। ਹੋਂ ਸਾਹਿਤ ਦੀ ਨਾ ਜਿਹੜੀ ਸਿੱਧੀ ਜੀ ਹੁੰਦੀ ਹੈ। ਕਹਿੰਦਾ ਕੌਣ ਸੀ ਉਹ? ਸੇਠ ਕਹਿੰਦਾ ਆ ਵੀ ਸਾਨੂੰ ਤਾਂ ਹੁਣ ਪਤਾ ਨੀ ਮਹਾਤਮਾ ਦੀ ਸੇਵਾ ਦਾ, ਹੁਣ ਸਾਡੀ ਨੂੰਹ ਕਰਦੀ ਜਾਂ ਇਹਨੂੰ ਪੁੱਛ ਲੈਂਦੇ ਹਾਂ। ਫਿਰ ਦਬਕੇ ਵੀ ਮਾਰਦੇ ਹੁੰਦੇ ਨੇ ਆ ਜਿਹੜੇ ਧੂਈਆਂ ਜਿਹਾ ਤਾਪ ਕੇ, ਕਹਿੰਦੇ ਫੂਕ ਦੂ ਨਹੀਂ ਇੰਨਾ ਗੁੜ ਲੈ ਕੇ ਆ, ਕਹੇ ਤੁਹਾਨੂੰ ਡਾ ਲੈਂਦੇ ਨੇ ਚਿਦਰਿਆਂ ਨੂੰ, ਤੁਸੀਂ ਆਪਣਾ ਭੇਲੀਆਂ ਪਾ ਕੇ ਮੋਢਿਆਂ ਤੇ ਸਿੱਟ ਕੇ ਤੁਰ ਪੈਂਦੇ ਹੋ ਕਿ ਖਾਜੂ ਤੈਨੂੰ ਉਹ ਤਾਂ ਪੱਗ ਦੇ ਵਿਚ ਜਲਦਾ, ਤੁਹਾਨੂੰ ਕੀ ਕਰ ਦੂਗਾ ਉਹ? ਇਸ ਤਰ੍ਹਾਂ ਦਾ ਹੁੰਦਾ ਇਹ ਪਖੰਡ ਨੇ, ਹੋਰ ਕੁਛ ਨੀ ਹੈ। ਇਹ ਪਖੰਡ ਤਾਂ ਗੁਰੂਆਂ ਨੇ ਆ ਕੇ ਦੂਰ ਕਰੇ ਸਾਡੇ, ਅਸੀਂ ਫੇਰ ਭੱਜ ਲੈਂਦੇ ਹਾਂ ਉੱਥੇ ਨੂੰ ਹੀ। ਔਰ ਇਸ ਤਰ੍ਹਾਂ ਦੇ ਨਾਲ ਨੋ ਸੱਦੀ, ਕਹਿਣਗੇ ਭਾਈ ਕੋਈ ਮਹਾਤਮਾ ਵੀ ਆਇਆ ਸੀ, ਕੋਈ ਬਚਨ ਵੀ ਕਰਿਆ। ਉਹਨੇ ਦੱਸਿਆ ਬਈ ਪੰਜਵੇਂ ਪਾਤਸ਼ਾਹ ਮਹਾਰਾਜਾ ਸਿੱਖਾਂ ਨੂੰ ਕੰਬਲੀਆ ਕਹਿੰਦੇ ਨੇ, ਸਾਦੀ ਜੀ ਕਿਰਿਆ ਉਹਦੀ ਕੰਬਲੀ ਰੱਖਦਾ ਇੱਕ। ਉਹ ਇੱਕ ਦਿਨ ਆ ਕੇ ਖੜ ਗਿਆ ਦਰਾਂ ਮੂਹਰੇ, ਵਾਹਿਗੁਰੂ ਜੀ ਸਤਨਾਮ, ਮੈਂ ਚਾਰ ਪ੍ਰਸਾਦ ਦੇ ਭਾਜੀ ਪਾ ਕੇ ਉਹਨੇ ਹੱਥ ਕਰਤੇ, ਮੈਂ ਹੱਥਾਂ ਤੇ ਰੱਖਦੇ, ਉਹਨੇ ਸ਼ਕਲੇ ਖੜੇ ਨੇ, ਮੈਂ ਹੱਥ ਦੁਆਤੇ। ਉਹ ਜਾਣ ਲੱਗਿਆ ਇਉਂ ਕਹਿ ਗਿਆ 40 ਸਾਲ, ਇਹ ਮੈਨੂੰ ਪਤਾ ਨੀ ਹੁਣ ਕੀ ਕਹਿ ਕੇ ਗਿਆ, 40 ਸਾਲ ਮੈਨੂੰ ਸੁਣ ਗਿਆ ਪਰ ਮਤ ਬੋਲਦਾ ਨੀ, ਮੈਨੂੰ ਪਤਾ ਕੀ ਹੈ। ਉਹ ਹਰਖ ਗਿਆ ਵੀ ਮੇਰਾ ਬਚਨ ਕਿਉਂ ਮੇਟਤਾ ਉਸਨੇ, ਸਾਰਾ ਹੁਲੀਆ ਰੱਖ ਦਿੱਤਾ। ਜਿਵੇਂ ਅੱਜ ਕੱਲ੍ਹ ਜੇ ਕਿਸੇ ਨੂੰ ਫੜਨਾ ਹੋਵੇ ਨਾ, ਉਹ ਬਰੰਟ ਦੇ ਉੱਤੇ ਹੁਲੀਆ ਆਉਂਦਾ ਹੁੰਦਾ ਵੀ ਇਹੋ ਜਿਹਾ ਆਦਮੀ ਆ ਜਿਹੜਾ ਫੜਨਾ, ਉਹ ਇੱਥੇ ਤਿੰਨ ਆਵਦੇ, ਇੱਥੇ ਇਹਦਾ ਟੇਢਾ ਝਾਕਦਾ, ਭੂਰੀਆਂ ਮੁੱਛਾਂ ਨੇ, ਇਹੀ ਆ ਇਹੋ ਜਿਹਾ ਸਾਰਾ ਹੁਲੀਆ ਹੁੰਦਾ ਉਹ।
جی باہرلے ملکوں جائیے نا وہ خلیا پہلے اتے چلا جا ان کو جی افریقہ گئے نا افریقہ جا سی اتے جا کے جہاز لڑن لگے کہنا اہی پارٹی آ گئی تا جی خلیا ہے اپنے کو دیکھ لو مجھے کہتے باہ ننگی کر میں باہ ننگی کر سی وہ تین سی گا اتے پہلا چلے گا نا لکھا ہوا سارا اس طرح کا ہوں خلیا واسطہ اس نے بھی یہ جہاں وہ سکھا ہے ہاں پنجویں پاتشاہ کا کہنا وہ ہوں ٹولتا پھر گا وہ تبسی ہے جڑا خیر باغ دے وچ کمڑیا جی پے نے دنے کمڑی لپیٹی ہوئی ہے اونکاری ہر کے انہیں جا کے نا کمڑی کے ٹوہے دے وچ لت ماری بٹ کے لت کمڑی والے منہ نہیں نگا کرا اویں جویں منہ ٹکیا ہوا ہی ہے کہنا سٹھ سال منہ ٹکے ٹکائی کہنا سٹھ سال اٹھ کے بیٹھ گیا بٹ کے منہ تے مرا رکھڑا لے کمڑی والے کہنا اسی سال کہنا ماری چل ماری چل کہنا دو دہے بدی جان گے کہنا وہ کور مار دے سو سال کی تو ہو جائے پہلی ڈپیا گرم کو ہنکار سارا دور ہو گیا اور جڑے برم گیانی ہوں نے نا وہ کہتے انہوں نے بچن مڑتا نہیں پھر وہ اسی سال کی عمر ہوئی نکے دی کہنا ایک اور مار دے ہوں اور اس طرح کا تھی سو سال کی کر دیے وہ جڑا کھڑا تھی سکھ لکھو کہنے لگا بدھو آوے کچے رہن گے تیرے جوڑ لال ہی نہیں پکڑ وہ کہنا تو کدھر آ گیا نم کہنا کتوں آ گیا چاہے میں سکھ ارجن دے مہاراج جی کا ہور کون کہنا مینو تو گرو صاحب کا بچن بھی تیرے آوے پکے بہت اٹان چنگیا پک جان گیا کہنا میرے اندر کون بولتا جد آتما لائے ہو جائے گا نا سکھ پھر گرو کی آواز آنی اندر شروع ہو جائے تھے گرو کی آواز ہے تو ہوں بھی گرو اپنے اندر پر اپنے اندر جی آپ دو ہاں دو تو ایک نہیں ہوئے جد ایک ہو جائیں گے نا پھر گرو کی آواز آنی ہو جائے اپنے اندر پھر نہیں مڑے گی کرے گی گرو کی آواز سکھان کا بچن کیوں نہیں مڑتا وہ انہوں کی آواز گرو کی ہوں بس وہ گرو پرائن ہو جاتے ہیں نا آپ ہے دنیا پرائن جا گھر دیا دے پرائن پھر اپنا کوئی بچن پورا ہو جائے گا خیر انہیں پرواہ نہ کری بھی یہ ٹائم کمرہ بولتا اگ دے دیتی جنا چر ٹائم سی اُنا ٹائم ہون تو بعد آوے کھولے پھر جانی سارے آوے پلے پے نے کھورا ہی پیا بس سیک ہی نہیں لگیا کدی کدھر اگ چلی گئی اور اس طرح دے نال اوہدیا تھائیں گئی بدھو دیا ڈپیا گھر نو نہیں گیا اتو ہی امبرسر صاحب نو تر پیا پنجویں پاتشاہ مہاراج جی تخت دے بیٹھے نے سرواگ گرو ہوں وہ آتا بچارا پیر اگے نو رکھتا پچھے نو جانا پنجویں پاتشاہ مہاراج مکسواؤندے نے تھوڑا تھوڑا انہوں دیکھ کے نمسکار کری سامنے کھڑ گیا ترپ ترپ اندر ڈگتے نے اکھان چو پنجویں پاتشاہ مہاراج کہیں گے پائی بدھو رونا کہ تو رونا کیوں ہے کہنا مہاراج میری تو گریب مار ہوگی کی ہوگی تیری گریب مار کہنا مہاراج میرے تو آوے پلے رہ گئے تھوڑا بچن سے بھی آوے سونے پک جان گے تینو لابھ ہوے گا منافع ہوے گا تو سارے پلے پے نے اگلی بھی گئی گل وہ سرواگ گرو کہنے لگا میرے کسی سکھ کا ہردا تو نہیں تے کتنے دکھی کرتا سکھلا پھر بدھو دیا اکھا کھلیاں کہنا ہاں مہاراج ایک کمڑیا لکھو نام سکھ دروازہ بند کر لو باہروں آ لت ماری تختے جا کے دروازہ کھول میں گرو کا لنگر پرسادا چکنا کہنا میں دروازہ نہ کھولیا جا چوڑا پڑے آ گئی اٹا سونی آؤ کہ پلیاں رہن گیا کہنا میں کیا بھی میرا مینو تو گرو کا وچن ہوا ہوا پیلیاں کم رہ جان گیا وہ کہنا میرے اندر کون کہ اس نے کہا تھی پک جان گیا وہی کہ پیلیاں رہن گیا ਬਚਨ ਤਾਂ ਉਹਨਾਂ ਦਾ ਉਸੇ ਦਾ ਹੀ ਹੈ। ਔਰ ਇਸ ਤਰ੍ਹਾਂ ਦੇ ਨਾਲ ਕਹਿੰਦਾ ਇਉਂ ਹੋਈ ਹੈ, ਕਹਿੰਦੇ ਵੀ ਤਾਂ ਮਾੜੀ ਗੱਲ ਕਰੀਏ ਤਾਂ ਇਹਦਾ ਮਾੜੀ ਗੱਲ ਕਰੀ ਤਾਂ ਲਿਬਾਸ ਦੇਖ ਲਿਆ ਤੇ ਉਹਦਾ ਬਣੂ ਗਿਆ ਨੀ ਸਿੱਖ ਸੀਗਾ, ਹੁਣ ਬਣੂ ਗਿਆ ਨੀ ਸਿੱਖ ਦਾ ਬਚਨ ਮੈਂ ਵੀ ਨੀ ਮੋੜ ਸਕਦਾ, ਮੇਰੇ ਚ ਤਾਕਤ ਨਹੀਂ ਹੈ। ਫੜੋ ਫਿਰੇ ਉਹਨਾਂ ਕਹਿੰਦੇ ਨੇ
ਮੇਰੀ ਵੱਡੀ ਹੋਈ ਭਾਗੀ
ਗਰੀਬ ਮਾਰ ਹੋ ਗਈ। ਸਿੱਖ ਵੱਡਾ ਹੁੰਦਾ ਕਿ ਗੁਰੂ ਵੱਡਾ ਹੁੰਦਾ? ਤੁਸੀਂ ਗੁਰੂ ਉਹ ਸਿੱਖ ਹੈ, ਉਹਦਾ ਬਚਨ ਮੋੜ ਕੇ, ਬਚਨ ਤਾਂ ਤੁਹਾਡਾ ਸੱਚਾ ਹੋਣਾ ਚਾਹੀਦਾ ਸੀ। ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਸਾਡਾ ਸਿੱਖਾਂ ਨਾਲ ਪਿਆਰ ਹੀ ਇਹੋ ਜਿਹਾ, ਉਹ ਬਚਨ ਤਾਂ ਹੁਣ ਲੱਖੂ ਦਾ ਸੱਚਾ ਰਹੂਗਾ। ਕਹਿਣ ਲੱਗਾ ਮਹਾਰਾਜ ਫਿਰ ਮੇਰੀ ਤਾਂ ਗਰੀਬ ਮਾਰ ਹੋ ਗਈ। ਪੰਜਵੇਂ ਪਾਤਸ਼ਾਹ ਕਹਿਣ ਲੱਗੇ ਨਹੀਂ ਬੁੱਧੂ, ਤੂੰ ਸਾਡਾ ਸਿੱਖ ਹੈ, ਬਚਨ ਤਾਂ ਰਹੂਗਾ ਲੱਖੂ ਦਾ ਹੀ ਸੱਚਾ, ਹੁਣ ਕੱਚੀਆਂ ਹੀ ਰਹਿਣਗੀਆਂ। ਗੁਰੂ ਸਰਵਾਗ ਆਗਰ ਮੁਖੋ ਕਹਿੰਦੇ ਜਾ ਪੱਕਿਆਂ ਦੇ ਭਾ ਵਿਖ ਜਾਣਗੀਆਂ ਤੇਰੀਆਂ ਟਾਈਮ ਕਹਿੰਦੇ ਨੇ ਪੜੇ
ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਬੁੱਧੂ ਤੂੰ ਤਾਂ ਸਾਡਾ ਸਿੱਖ ਹੈ, ਤੈਨੂੰ ਘਾਟਾ ਕੈਸੇ ਪੈ ਸਕਦਾ? ਉਹ ਤਾਂ ਪੱਕਿਆਂ ਦੇ ਭਾ ਵਿਕਣਗੀਆਂ, ਪਿੱਲੀਆਂ ਤਾਂ ਇੰਦਰ ਨੂੰ ਆਰਡਰ ਕਰਤਾ, ਬਾਰਿਸ਼ ਸ਼ੁਰੂ ਹੋ ਗਈ, ਕਿਲੇ ਦੀ ਕੰਧ ਬਹਿਗੀ, ਹੁਣ ਰੋੜਾ ਨੀ ਲੱਭਦਾ ਭਾਲਿਆ ਹੋਇਆ। ਉਹ ਸ਼ਾਹੀ ਅਫਸਰਾਂ ਨੇ ਪਾਈ ਬੁੱਧੂ ਦੇ ਪਿੱਲੇ ਆਵੇ ਪੱਕੀਆਂ ਦੇ ਪਾ ਲੈ ਕੇ ਕੰਧ ਬਣਾਈ, ਗੁਰੂ ਕੋ ਸਿੱਖ ਨੂੰ ਮੁਨਾਫਾ ਹੋਇਆ। ਆਹ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਸ਼ਹੀਦੀ ਜੋੜ ਮੇਲੇ ਦੇ ਦਿਨ ਲੱਖਦੇ ਨੇ। ਆਓ ਆਪ ਟਾਈਮ ਹੋ ਗਿਆ, ਹੁਣ ਹੋਰ ਸੂਚਨਾ ਸੁਣ ਲਓ। ਇੱਕ ਸਮਾਂ ਇਰੀ ਫੇਰੀ ਕਦੇ ਕਿਹਾ ਜਾ ਜਾਂਦਾ, ਕਦੇ ਕਿਹਾ ਜਾ ਜਾਂਦਾ, ਹੁਣ ਆਪਣੇ ਵੀ ਤਾਂ ਸੁਣਤੋ ਜੀ ਹੋਈ ਹੈ ਨਾ, ਬਈ ਕਲਫੂ ਆਰਡਰ ਲੱਗ ਜਾਣਾ ਪਰਸੋਂ ਨੂੰ, ਖਬਰਾਂ ਕੱਲੇ ਹੀ ਲਾ ਦੇਣ, ਪਿਤਾ ਉਹਨਾਂ ਦੀ ਕਿੱਥੇ ਰੌਲਾ ਪੈਦਾ ਉਹਨਾਂ ਨੇ ਜਲੇ ਲਾ ਦੇਣਾ। ਉਹ ਦੀਵਾਨ ਕੱਲ ਨੂੰ ਨੀ ਲੱਗੇਗਾ, ਹੁਣ ਬਸ ਅੱਜ ਦਾ ਹੀ ਦੀਵਾਨ ਹੈ ਤੁਹਾਡਾ, ਕਿ ਵਿਚਾਰਿਆਂ ਨੇ ਸਮਾਨ ਵੀ ਪਹੁੰਚਾਉਣਾ, ਜੇ ਕਲਫੂ ਆਰਡਰ ਲੱਗਾ ਇੱਥੇ ਹੀ ਗਰਜੂ ਪਿਆ ਜੀ, ਖਬਰਾਂ ਕਦ ਖੋਲਣ। ਔਰ ਇਸ ਤਰ੍ਹਾਂ ਦੇ ਨਾਲ ਕੱਲ ਨੂੰ ਨੀ ਦੀਵਾਨ ਲੱਗਣਾ ਹੈ। ਆਓ ਗੁਰੂ ਸਤੋਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਫਿਰ ਆਪਾਂ ਅਰਦਾਸ ਦੇ ਵਿੱਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣ ਕੇ ਫਿਰ ਆਪੋ ਆਪਣੇ ਘਰਾਂ ਨੂੰ ਚਲੇ ਜਾਣਾ। ਪੜੋ ਪ੍ਰੇਮ ਦੇ ਨਾਲ
ਗੁਰੂ ਘਰ ਸਾਹਿਬ।